And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਜੀ ਸਟੂਡੀਓ 'ਚ ਆ ਗਏ ਨੇ, ਪਰ ਵਾਸੂ ਜੀ ਦਾ ਸਵਾਗਤ ਕਰਨ ਤੋਂ ਪਹਿਲਾਂ ਮੈਂ ਇਹ ਦੱਸਦਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਸੋਨੂੰ ਹੇਅਰ ਕੱਟ। ਤੁਸੀਂ ਹੇਅਰ ਵਿਗ ਲਵਾਉਣੀ ਹੈ, ਦਾੜੀ ਮੁੱਛਾਂ ਸੈੱਟ ਕਰਾਉਣੀਆਂ ਨੇ, ਵਾਲਾਂ 'ਚ ਕੁੰਡਲ ਪਵਾਉਣੇ ਨੇ, ਵਾਲ ਰੰਗਵਾਉਣੇ ਨੇ, ਟੈਟੂ ਖੁਣਵਾਉਣੇ ਨੇ, ਟੌਪ ਕਲਾਸ ਸਰਵਿਸ ਲਈ ਆਓ ਸੋਨੂੰ ਹੇਅਰ ਕੱਟ। ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਅਕਰੋਸ ਦ ਲੋਅਰ ਮੇਨਲੈਂਡ, ਅਤੇ ਇਹਨਾਂ ਦੀ ਸੋਨੂੰ ਹੇਅਰ ਕੱਟ ਦੀ ਸਮਾਰਟਫੋਨ ਐਪ ਵੀ ਹੈ ਜਿਹਦੇ ਰਾਹੀਂ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ। ਸੋਨੂੰ ਬਿਊਟੀ ਕਾਲਜ ਵੀ ਹੈ ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕੀਤੇ ਜਾ ਸਕਦੇ ਨੇ। ਹੋਰ ਜਾਣਕਾਰੀ ਲਈ ਕਾਲ 604-581-4565-604-581-4565 ਸੋਨੂੰ ਹੇਅਰ ਕੱਟ। ਅਤੇ ਹੁਣ ਵਾਸੂ ਜੀ ਦਾ ਸਵਾਗਤ ਕਰਦੇ ਹਾਂ। ਵਾਸੂ ਜੀ ਤੁਹਾਡਾ ਸਵਾਗਤ ਹੈ ਜੀ।
ਵਿਜੇ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਵੈਰੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਠਾਕ ਵਾਸੂ ਜੀ। ਫਿਰ ਕੱਲ੍ਹ ਦੇਖਿਆ ਐਪਲ ਦਾ ਇਵੈਂਟ?
ਹਾਂ ਜੀ ਦੇਖਿਆ, ਇਟ ਵਾਜ਼ ਅੰਡਰਵੈਲਮਿੰਗ,
ਹੈ ਨਾ? ਇਟ ਵਾਜ਼ ਅੰਡਰਵੈਲਮਿੰਗ। ਬਾਕੀ ਜਿਹੜਾ ਫੋਨ ਆ ਆਈਫੋਨ ਡਿਵੋ, ਜਿਹੜਾ ਫੋਲਡੇਬਲ ਫੋਨ ਆ, ਕਿੰਨਾ? $3,000 ਤੋਂ ਸ਼ੁਰੂ ਹੁੰਦਾ ਕੈਨੇਡੀਅਨ ਡਾਲਰਸ ਦੇ ਵਿੱਚ?
2999
2999 3,000 ਨਹੀਂ ਕਹਿਣਾ, ਇੱਥੇ ਆਪਣੇ ਉੱਤੇ ਟੈਕਸ ਵੀ 12% ਪੈਣਾ।
ਹਾਂਜੀ,
ਤੋ ਉਹ $3,360 ਦਾ ਪੈਣਾ ਜਾ ਕੇ। ਵਿਕੇਗਾ ਯਾਰ ਤੁਹਾਨੂੰ ਲੱਗਦਾ? ਲੈਣਗੇ ਲੋਕ?
ਵੁੱਡ ਯੂ ਬਾਏ ਇਟ?
ਪਤਾ ਨਹੀਂ ਯਾਰ, ਮੈਂ ਵੈਸੇ, ਮੈਨੂੰ ਉਮੀਦਾਂ ਬਹੁਤ ਸੀ ਕਿ ਮੈਂ ਸੋਚ, ਪਰ ਦੇਖੋ ਜਿਹੜੀ ਚੀਜ਼ ਇਹਦੀ ਐਡਵਾਂਟੇਜਸ ਆ ਉਹ ਇਹ ਕਿ ਇਹਦੇ ਨਾਲ ਐਪਲ ਪੈਨਸਿਲ ਤੁਸੀਂ ਕਰ ਸਕਦੇ ਹੋ ਕਨਫਿਗਰ।
ਹਾਲਾਂਕਿ ਜਿਹੜੀ ਤੁਹਾਡੇ ਆ ਜਿਹੜੀ ਪ੍ਰੋ ਆ
ਇਹ ਨਹੀਂ
ਚੱਲਣੀ,
ਉਹ ਨਵੀਂ ਲੈਣੀ ਪੈਣੀ।
ਸੋ USB-C ਜਿਹੜੀ ਸਸਤੀ ਵਾਲੀ ਜਿਹੜੀ ਐਪਲ ਪੈਨਸਿਲ ਆ, ਜਿਹੜੀ ਬੇਸਿਕ ਆਈਪੈਡ ਦੇ ਨਾਲ ਚੱਲਦੀ ਆ,
ਉਹ ਲੈਣੀ ਪੈਣੀ,
ਉਹ ਲੈਣੀ ਪੈਣੀ ਆ, ਉਹ ਵੱਖਰੀ ਇੱਕ ਐਪਲ ਪੈਨਸਿਲ ਉਹਦੇ ਵਾਸਤੇ ਰੱਖਣੀ ਪੈਣੀ ਆ।
ਸੋ ਪੰਗੇ ਜ਼ਿਆਦਾ ਨੇ, ਕਿਉਂਕਿ ਇਸੇ ਤਰ੍ਹਾਂ ਦਾ ਫੋਨ ਜੇ ਫੋਲਡੇਬਲ ਡਿਵਾਈਸ ਦਾ ਬਹੁਤ ਹੀ ਚਾਹ ਹੋਵੇ ਤਾਂ ਸੈਮਸੰਗ ਦਾ ਸਸਤਾ ਯਾਰ।
ਜਿਹੜਾ ਸੈਮਸੰਗ ਦਾ ਫੋਲਡ 8 ਆਇਆ, ਉਹਦਾ ਸੇਮ ਸਿਮਿਲਰ ਜਿਹਾ ਹੀ ਪ੍ਰਾਈਸ ਆ ਉਹਦਾ ਵੀ?
ਨਹੀਂ ਇੰਨਾ ਕੀ,
ਮੈਂ ਥੋੜ੍ਹਾ 1999 ਕੀ,
ਥੋੜ੍ਹਾ ਘੱਟ ਆ ਉਹ,
100-200 ਦਾ ਹੀ ਫਰਕ ਹੋਣਾ।
ਅੱਛਾ,
ਉਸ ਤੋਂ ਜ਼ਿਆਦਾ
ਨਹੀਂ? ਅੱਛਾ, ਮੈਨੂੰ ਲੱਗਦਾ ਇਹ ਸਸਤਾ ਯਾਰ, $1,000 ਦਾ ਫਰਕ।
1999 ਦਾ ਉਹ ਵੀ ਸਟਾਰਟਿੰਗ ਪ੍ਰਾਈਸ ਆ ਜਿਹੜਾ ਸੈਮਸੰਗ ਫੋਲਡ ਆ।
ਹਾਂ, ਜਿਹੜਾ ਪਾਸਪੋਰਟ ਸਾਈਜ਼ ਵਾਲਾ
ਫੋਲਡ 8। ਹਾਂਜੀ,
ਅੱਛਾ, ਉਹਦੀ ਇੰਨੀ ਕੀ ਪ੍ਰਾਈਸ?
ਇੰਨਾ ਕੀ ਆ ਉਹ ਵੀ?
ਅੱਛਾ, ਪਰ ਬਾਕੀ ਦੇਖੋ ਵਾਸੂ ਜੀ, ਫੋਲਡੇਬਲ ਫੋਨ ਦੀ ਗੱਲ ਇਹ ਆ, ਬੰਦੇ 'ਚ ਇੱਛਾ ਸ਼ਕਤੀ ਹੋਵੇ ਅਤੇ ਬੰਦਾ ਥੋੜ੍ਹਾ ਤਕੜਾ ਹੋਵੇ, ਸਾਰੇ ਫੋਨ ਹੀ ਫੋਲਡੇਬਲ ਨੇ। ਫਿਰ
ਉਹ ਬੈਂਡ ਗੇਟ ਸੀ ਨਾ ਮੇਰੇ ਆਈਫੋਨ 6 ਦੇ ਨਾਲ ਰਿਲੇਟਡ ਸੀ, ਉਹ
ਹਾਂ ਉਹ ਮੁੜ ਜਾਂਦੇ ਸੀ,
ਮੁੜਨ ਲੱਗ ਪਏ ਸੀ।
ਜੀ ਜੀ,
ਬਟ ਐਕਸਪੈਕਟੇਸ਼ਨ ਜ਼ਿਆਦਾ ਸੀ ਲੋਕਾਂ ਦੀਆਂ।
ਹਾਂ,
ਪਰ ਫੋਨ ਦਾ ਫੋਰਮ ਫੈਕਟਰ ਵੀ ਜਿਹੜਾ ਹੈ, ਜਿਹੜੀ ਉਹਦੀ ਸ਼ੇਪ ਵੀ ਹੈ,
ਉਹ ਵੀ ਯੂਜ਼ ਟੂ ਹੋਣਾ ਪੈਣਾ,
ਜ਼ਿਆਦਾ ਪਸੰਦ ਨਹੀਂ ਆ ਰਹੀ। ਜਿਹੜੇ ਇੱਕ ਪਾਸਿਓਂ ਕਰਵ ਹੈ, ਦੂਜੇ ਪਾਸਿਓਂ ਸਟ੍ਰੇਟ ਆ।
ਜੀ ਜੀ, ਜਿਹੜਾ
ਫੋਲਡ 8 ਦੀ ਜਿਹੜੀਆਂ ਸਟ੍ਰੇਟ ਲਾਈਨਸ ਨੇ ਉਹ ਬਿਲਕੁਲ ਇੱਕ ਸਕੁਆਇਰ ਰੈਕਟੈਂਗਲ ਜਿਹਾ ਬਣ ਜਾਂਦਾ।
ਤੇ ਵਾਸੂ ਜੀ, ਫੋਲਡ 8 ਦਾ ਜਿਹੜਾ ਵਜ਼ਨ ਆ, 53 ਗ੍ਰਾਮ ਘੱਟ ਹੈ ਇਹਦੇ ਨਾਲ,
ਘੱਟ ਆ। ਪਰ ਉਹ ਫਿਰ ਇਹ ਹੈ ਨਾ ਕਿ ਇਹਦੇ ਜਿਹੜੇ ਮਟੀਰੀਅਲਸ ਨੇ,
ਇਹ
ਮੈਟੈਲਿਕ ਨੇ, ਟਾਈਟੇਨੀਅਮ ਭਾਵੇਂ ਉਹਨਾਂ ਨੇ ਇਸਤੇਮਾਲ ਕੀਤਾ, ਪਰ ਫਿਰ ਵੀ ਇਹਦੀ ਫਿਨਿਸ਼ ਜਿਹੜੀ ਹੈ ਉਹ ਸੈਮਸੰਗ ਤੋਂ ਬੈਟਰ ਆ। ਸੋ ਮੇ ਬੀ ਇਹ 'ਚ ਘੱਟ ਪਲਾਸਟਿਕ ਆ, ਮੈਟਲ ਜ਼ਿਆਦਾ, ਤਾਂ ਵਜ਼ਨ ਵੀ ਥੋੜ੍ਹਾ ਜ਼ਿਆਦਾ ਹੈ।
ਜੀ ਜੀ ਜੀ,
ਪਰ ਆਈ ਥਿੰਕ ਓਵਰਆਲ ਮਤਲਬ ਐਕਸਪੈਕਟੇਸ਼ਨ ਥੋੜ੍ਹੀ ਜ਼ਿਆਦਾ ਸੀ। ਇੱਦਾਂ ਲੱਗਿਆ ਵੀ ਸੋਫਟਵੇਅਰ ਇਹਨਾਂ ਨੇ ਜ਼ਿਆਦਾ ਵਧੀਆ ਡਿਵੈਲਪ ਕੀਤਾ ਹੋਇਆ ਸੀ ਕਾਫੀ ਸਮੇਂ ਤੋਂ, ਬਟ ਦਾ ਹਾਰਡਵੇਅਰ ਕੁੱਡ ਨਾਟ ਕੈਚ ਅਪ।
ਜੀ,
ਇੱਦਾਂ ਲੱਗਿਆ।
ਜਿਹੜਾ ਵਾਸੂ ਜੀ ਇਸ ਵੇਲੇ ਐਪਲ ਦਾ ਸਟਾਕ ਆ, ਵੈਸੇ ਐਪਲ ਦਾ ਸਟਾਕ ਤਕਰੀਬਨ 1.5% ਉਹਦੇ ਵਿੱਚ ਉਛਾਲ ਹੈ।
ਯਾ ਵਿਜੇ ਜੀ, ਇਹ ਹਮੇਸ਼ਾ ਹੀ ਇੱਦਾਂ ਹੁੰਦਾ ਕਿ ਜਦੋਂ ਅਨਾਊਂਸਮੈਂਟ ਕੋਈ ਨਵੀਂ ਹੁੰਦੀ ਆ, ਉਸ ਦਿਨ ਥੋੜ੍ਹਾ ਜਿਹਾ ਸਟਾਕ ਥੱਲੇ ਜਾਂਦਾ, ਅਗਲੇ ਦਿਨ ਫਿਰ
ਥੋੜ੍ਹਾ ਜਿਹਾ ਰਿਕਵਰ ਕਰਦਾ। ਪਰ ਦੂਜੀ ਗੱਲ ਇਹ ਹੈਗੀ ਆ ਵੀ ਵਿਕ ਜਾਣਾ, ਦੇਖਿਓ ਹੁਣ ਥੋੜ੍ਹੇ ਦਿਨਾਂ ਨੂੰ ਗੱਲ ਆਉਣ ਨੂੰ ਤਿਆਰ ਆ ਵੀ ਪ੍ਰੀ ਆਰਡਰ ਦੇ ਵਿੱਚ ਇੰਨੇ ਫੋਨ ਬੁੱਕ ਕਰ ਲਏ। ਪਿਛਲੇ ਦੇਖੋ ਸਾਲ ਦੇ ਤਕਰੀਬਨ ਦੁਨੀਆ ਭਰ 'ਚ 1 ਬਿਲੀਅਨ ਸਮਾਰਟਫੋਨ ਵਿਕਦਾ, ਤੇ ਉਹਦੀ ਇੱਕ ਬਹੁਤ ਛੋਟੀ ਪਰਸੈਂਟੇਜ ਹੈ ਜਿਹੜੀ ਫੋਲਡੇਬਲ ਡਿਵਾਈਸਿਸ ਵਾਲੀ।
ਬਿਲਕੁਲ, ਸੋ
ਕਿਉਂਕਿ ਫੋਲਡੇਬਲ ਹੁਣਾਂ ਦਾ ਇਕਲੌਤਾ ਡਿਵਾਈਸ ਤੇ ਹੈ ਨਹੀਂ।
ਜੀ ਜੀ, ਸੋ ਜੇ ਆਪਾਂ ਇਹਨੂੰ ਇਦਾਂ ਸੋਚਾਂਗੇ ਕਿ ਵੀ ਫੋਲਡੇਬਲ ਫੋਨ ਵੀ ਆਈਫੋਨ 17 ਜਿੰਨਾ ਵਿਕ ਜਾਏਗਾ, ਉਹ ਨਹੀਂ ਹੋਣਾ। ਸੋ ਆਈਫੋਨ 17 ਜਿੰਨਾ ਮੇ ਬੀ ਆਈਫੋਨ 18 ਵਿਕੇਗਾ, ਪਰ ਫੋਲਡ ਜਿਹੜਾ ਹੈ ਤੁਸੀਂ ਦੇਖ ਲਓ, ਸੈਮਸੰਗ ਦੇ ਫੋਲਡੇਬਲ ਜਿਹੜੇ ਫੋਨਸ ਨੇ,
ਕਰੈਕਟ,
ਉਹ ਕਿੰਨੇ ਕੁ ਵਿਕਦੇ ਨੇ?
ਜੀ ਜੀ ਜੀ,
ਸੋ ਜਿਹੜੇ ਬਾਕੀ ਇਹਨਾਂ ਦੇ ਸੈਮਸੰਗ ਦੇ ਜਿਹੜੇ
ਅਲਟਰਾ S26
ਹਾਂ, ਜਿਹੜੇ S ਸੀਰੀਜ਼ ਫੋਨਸ ਨੇ,
S ਸੀਰੀਜ਼
ਉਹ ਜ਼ਿਆਦਾ ਵਿਕਦੇ ਨੇ, ਉਹ ਫਲੈਗਸ਼ਿਪ ਨੇ। ਸੋ ਫੋਲਡੇਬਲ ਦੀ ਮਾਰਕੀਟ ਬਹੁਤ ਛੋਟੀ ਹੈ, ਇਟਸ ਅ ਵੈਰੀ ਸਮਾਲ ਪਰਸੈਂਟੇਜ। ਸੋ ਕੀ ਸੈਮਸੰਗ ਜਿੰਨੀ ਪਰਸੈਂਟੇਜ ਦੇ ਵਿੱਚ ਹੀ ਵਿਕੇਗਾ, ਜਾਂ ਸੈਮਸੰਗ ਤੋਂ ਜ਼ਿਆਦਾ ਵੱਡੀ ਪਰਸੈਂਟੇਜ ਹੋਏਗੀ ਐਪਲ ਦੇ ਫੋਲਡੇਬਲ? ਸੋ ਦੈਟਸ ਅ ਕੁਐਸਚਨ।
ਆਈਪੈਡ ਮਿੰਨੀ ਜਿੰਨਾ ਕਾ, ਜਦੋਂ ਵਨਸ ਇਟ ਓਪਨਸ ਅਪ ਇਟਸ ਲਾਈਕ ਐਨ ਆਈਪੈਡ ਮਿੰਨੀ, ਬਟ ਜਿਹੜਾ ਤੁਹਾਡੀ ਜੇਬ ਦੇ ਵਿੱਚ ਫਿੱਟ ਹੋ ਜਾਂਦਾ।
ਯਾ 7.6 ਇੰਚ ਸਕਰੀਨ ਬਣ ਜਾਂਦੀ ਹੈ ਉਹਦੀ
ਜੀ ਜੀ
ਖੋਲ ਕੇ ਸੋ ਵਿਚ ਇਜ਼ ਵੈਰੀ
ਅੱਛਾ ਇਹਨੇ ਆਈਪੈਡ ਵੀ ਰਿਪਲੇਸ ਨਹੀਂ ਕਰਨਾ
ਆਈਪੈਡ ਰਿਪਲੇਸ ਨਹੀਂ ਕਰਨਾ
ਤੇ
ਜਿਹੜੀ ਗੱਲ ਆ ਵੀ ਤੁਸੀਂ ਜਿਹੜਾ ਦੇਖੋ ਸਾਡਾ ਯੂਜ਼ ਕੇਸ ਇਹ ਆ ਅਸੀਂ ਇਸਦੇ ਕਰਕੇ ਅਸੀਂ ਇਸ ਕਰਕੇ ਇਹਦੀ ਜ਼ਿਆਦਾ ਗੱਲ ਕਰਦੇ ਹਾਂ ਕਿਉਂਕਿ ਜਿਹੜੀ ਅਸੀਂ ਸਾਰੇ ਨੋਟਸ ਵਗੈਰਾ ਬਣਾਉਂਦੇ ਹਾਂ ਮੈਂ ਅਤੇ ਵਿਜੇ ਜੀ ਅਸੀਂ ਆਈਪੈਡ
ਇਸਤੇਮਾਲ ਕਰ ਰਹੇ ਹਾਂ ਪਿਛਲੇ ਤਕਰੀਬਨ 2-2.5 ਸਾਲ ਤੋਂ
ਹਾਂ ਤੋ ਸਾਨੂੰ ਇਹ ਥੋੜ੍ਹਾ ਜਿਹਾ ਸੀਗਾ ਵੀ ਸ਼ਾਇਦ ਵੀ ਆਈਪੈਡ ਜਿਹੜਾ ਹੈ ਵੀ ਚੁੱਕਣਾ ਨਾ ਪਵੇ
ਜੀ ਜੀ
ਆਈਫੋਨ ਦੇ ਨਾਲ ਹੀ ਫੋਲਡੇਬਲ ਦੇ ਨਾਲ ਹੀ ਕੰਮ ਚੱਲ ਜਾਏ
ਜੀ
ਪਰ ਉਹਦਾ ਜਿਹੜਾ ਪਿੱਛੇ ਕੈਮਰਾ ਬੰਪ ਹੈ ਉਹ ਫਿਰ ਜੇ ਤੁਸੀਂ ਉਹਨੂੰ ਕੰਪਨਸੇਟ ਕਰਨਾ ਉਹਦੇ ਵਾਸਤੇ ਬਹੁਤ ਮੋਟਾ ਤੁਹਾਨੂੰ ਕਵਰ ਪਾਉਣਾ ਪੈਣਾ
ਨਹੀਂ ਤਾਂ ਉਹਨੇ ਫਲੈਟ ਤਰੀਕੇ ਨਾਲ
ਵੋਬਲ ਹੋਣਾ
ਵੋਬਲ ਬਹੁਤ
ਲਿਖਣਾ ਔਖਾ ਹੋਏਗਾ
ਜਿਵੇਂ ਸੈਮਸੰਗ ਦੇ ਫੋਨ ਵੋਬਲ ਕਰਦੇ ਆ
ਜੀ ਜੀ
ਜੀ
ਤੇ ਇਵਨ ਆਈਫੋਨ ਵੀ ਕਰਦੇ ਆ ਪਰ ਵੀ ਉਹਦੇ 'ਚ ਲਿਖਣਾ ਪਵੇ ਫਿਰ ਇਟ ਵਿਲ ਬੀ ਵੈਰੀ
ਫਿਰ ਇਟ ਵਿਲ ਬੀ ਵੈਰੀ ਡਿਫਿਕਲਟ
ਜੇ ਕਵਰ ਉਹਦੇ ਤੇ ਪਾਉਣਾ ਕਵਰ ਬਹੁਤ ਮੋਟਾ ਹੋਏਗਾ ਫਿਰ ਉਹ
ਚਲੋ ਖੈਰ ਕੋਈ ਨਹੀਂ ਬਸ ਠੀਕ ਆ
ਬਾਕੀ ਜਿਹੜੇ ਡਿਵਾਈਸਿਸ ਨੇ ਉਹਨਾਂ ਦੇ ਵਿੱਚ ਬੜੇ ਇਨਕਰੀਮੈਂਟਲ ਅਪਗ੍ਰੇਡ ਸੀਗੇ ਕੱਲ ਆਈਫੋਨ ਪ੍ਰੋ ਜਿਹੜਾ ਉਹਨਾਂ ਨੇ ਲਾਂਚ ਕੀਤਾ ਉਹ ਤਾਂ ਲੱਗਦਾ ਵੀ ਬਸ ਉਹਦੇ ਕਲਰ ਹੀ ਚੇਂਜ ਕੀਤੇ ਨੇ ਜਿਵੇਂ ਤੇ ਚਿਪ ਅਪਗ੍ਰੇਡ ਕੀਤੀ ਆ
ਬਰਗੰਡੀ ਕਲਰ
ਹਾਂ ਕੈਮਰਾ ਥੋੜਾ ਅਪਗ੍ਰੇਡ ਕਰਤਾ ਤੇ ਬਾਕੀ ਜਿਹੜੀ ਵਾਚਿਸ ਨੇ ਉਹਨਾਂ ਦੇ ਵਿੱਚ ਵੀ ਇਨਕਰੀਮੈਂਟਲ ਅਪਗ੍ਰੇਡਸ ਨੇ ਜਿਹੜੇ ਏਅਰਪੋਡਸ ਲਾਂਚ ਕੀਤੇ ਨੇ ਹੁਣ ਜਿਹੜੇ ਬੇਸਿਕ ਏਅਰਪੋਡਸ ਨੇ ਥੋੜੇ ਸਸਤੇ ਵੀ ਨੇ ਤੇ ਉਹਨਾਂ ਦੇ ਵਿੱਚ ANC ਜਿਹੜੀ ਹੈ
ਐਕਟਿਵ ਨੋਇਜ਼ ਕੈਂਸਲੇਸ਼ਨ ਉਹਦੇ ਚ ਵੀ ਪਾਤੀ ਹੈ
ਹਾਂ ਉਹ ਬੇਸਿਕ ਮਾਡਲ ਦੇ ਵਿੱਚ ਵੀ ਪਾਤੀ ਹੈ
ਜੀ
ਤੇ ਸੋ ਬਹੁਤ ਕਹਿ ਲਓ ਵੀ ਇੱਕ ਬੜੇ ਅਟਰੈਕਟਿਵ ਪ੍ਰਾਈਸ ਦੇ ਵਿੱਚ ANC ਮਿਲੇਗੀ ਤੇ ਐਪਲ ਦੀ ਸਾਊਂਡ ਕੁਆਲਿਟੀ ਵਧੀਆ ਹੀ ਹੈ
ਜੀ ਜੀ ਆਫ ਕੋਰਸ
ਸੋ ਵਿਦ ਦਾ ਅਪਕਮਿੰਗ ਹਾਲੀਡੇ ਸੀਜ਼ਨ ਇਟ ਕੁਡ ਬੀ ਅ ਵੈਰੀ ਪਪੂਲਰ ਹਾਲੀਡੇ ਗਿਫਟ
ਜੀ ਬਿਲਕੁਲ ਵਸੂ ਜੀ ਇੱਧਰ ਵਟਸਐਪ ਤੇ ਮੈਸੇਜ ਆਇਆ ਕਿ ਜਿਹੜਾ ਫੋਲਡ 8 ਦਾ ਵੇਰੀਐਂਟ ਹੈਗਾ ਉਹਨਾਂ ਦਾ ਸੈਮਸੰਗ ਦਾ ਤੇ ਆਈਫੋਨ ਡੀ ਉਹ $600 ਦਾ ਫਰਕ ਹੈ
ਅੱਛਾ ਹੈਗਾ ਫਰਕ
ਮੈਨੂੰ $600 ਦਾ ਫਰਕ ਹੈ
1999 ਦਾ ਹੀ ਹੈ
ਸਟਾਰਟਿੰਗ ਨਹੀਂ $600 ਦਾ ਫਰਕ ਹੈ ਹੁਣ ਤੁਸੀਂ ਉਹਦੇ 'ਚ 12% ਦਾ ਟੈਕਸ ਵੀ ਫੈਕਟਰ ਇਨ ਕਰੋ ਨਾ ਇੱਥੇ BC 'ਚ ਸੋ $672 ਦਾ ਫਰਕ ਹੋ ਗਿਆ
ਸੋ ਇਹ ਹੋ ਜਾ ਆਈ ਥਿੰਕ ਉਹ ਕੈਨੇਡੀਅਨ ਹੋਣਾ ਸੋੜਾ $2000 ਕੈਨੇਡੀਅਨ ਬਣਦਾ ਉਹਦਾ ਕਿਉਂਕਿ
ਉਹੀ ਕਹਿ ਰਿਹਾ ਵੀ ਤਕਰੀਬਨ $1000 ਦਾ ਫਰਕ
ਮੈਨੂੰ ਲੱਗਦਾ ਸੀ ਆਈ ਥੌਟ ਇਟ ਵਾਸ ਸੇਮ ਪ੍ਰਾਈਸ ਸੋ ਜੇ ਇਹਨਾਂ $600-$700 ਦਾ ਫਰਕ ਹੈਗਾ ਦੈਨ ਯੈਸ ਇਟਸ ਐਨ ਅਟਰੈਕਟਿਵ
ਦੈਨ ਇਟਸ ਐਨ ਅਟਰੈਕਟਿਵ ਬਾਰਗੇਨ ਹਾਂ ਸੈਮਸੰਗ ਕਿਉਂਕਿ ਜਿਹੜਾ ਅਲਟਰਾ ਹੈਗਾ ਇਹ ਹੁਣ 15-16 ਸੌ ਦਾ ਮਿਲਣ ਲੱਗ ਗਿਆ ਨਾ ਜਿਹਦੇ ਵੀ ਸਟਾਈਲਸ ਆਉਂਦਾ ਨਾਲ
ਸੈਮਸੰਗ
ਐਸ ਪੈਨ ਕਹਿੰਦੇ ਐਸ ਪੈਨ ਐਨੀਵੇ ਖੈਰ ਟੈਕ ਸ਼ੋ ਤੋਂ ਹੁਣ ਪੋਲੀਟੀਕਲ ਸ਼ੋ ਵੱਲ ਵੱਧਦੇ ਹਾਂ ਵਾਸੂ ਜੀ ਯਾਰ ਫੋਰੈਸਟਰੀ ਇੰਡਸਟਰੀ ਦੇ 15 ਵੱਖੋ ਵੱਖਰੇ ਇੰਡਸਟਰੀ ਗਰੁੱਪਸ ਨੇ ਜਿਨ੍ਹਾਂ ਨੇ ਪਿਛਲੇ ਹਫ਼ਤੇ ਪ੍ਰੀਮੀਅਰ DVDB ਨੂੰ ਚਿੱਠੀ ਲਿਖੀ ਹੈ ਇੱਕ 5 ਸਫ਼ਿਆਂ ਦੀ ਚਿੱਠੀ ਹੈ ਇਹ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸੂਬੇ ਦੇ ਵਿੱਚ ਫੋਰੈਸਟਰੀ ਇੰਡਸਟਰੀ ਇਸ ਵੇਲੇ ਬਹੁਤ ਮੁਸ਼ਕਲ ਹਾਲਾਤ ਦੇ ਵਿੱਚੋਂ ਲੰਘ ਰਹੀ ਹੈ ਇਟਸ ਐਟ ਅ ਬ੍ਰੇਕਿੰਗ ਪੁਆਇੰਟ ਕਿ ਜੇ ਸਰਕਾਰ ਨੇ ਬਣਦੇ ਕਦਮ ਨਾ ਚੁੱਕੇ ਤਾਂ ਬੰਦ ਹੋਣ ਦੀ ਕਗਾਰ 'ਤੇ ਇੰਡਸਟਰੀ ਆ ਚੁੱਕੀ ਆ ਅਤੇ ਇਹਨਾਂ ਨੇ ਪ੍ਰੀਮੀਅਰ ਦੇ ਦਫ਼ਤਰ ਨੂੰ ਇਹ ਕਿਹਾ ਕਿ 30 ਦਿਨਾਂ ਦੇ ਅੰਦਰ ਅੰਦਰ ਕਿਰਪਾ ਕਰਕੇ ਕੋਈ ਐਕਸ਼ਨ ਪਲਾਨ ਬਣਾਓ ਤੁਸੀਂ ਇੱਕ ਗਰੁੱਪ ਦਾ ਗਠਨ ਕਰੋ ਜਿਹੜਾ ਕਿ ਬਣਦੇ ਕਦਮ ਚੁੱਕ ਸਕੇ
ਯਾ ਸੋ ਇਹ ਕਹਿ ਰਹੇ ਨੇ ਕਿ ਕ੍ਰਾਈਸਿਸ ਗਰੁੱਪ ਦਾ ਗਠਨ ਕੀਤਾ ਜਾਵੇ ਜਿਨ੍ਹਾਂ ਦਾ ਮੈਂਡੇਟ ਹੋਵੇ ਕਿ ਕੋਸਟ ਘਟਾਉਣੀਆਂ ਅਤੇ ਜਿਹੜੀਆਂ ਰੈਗੂਲੇਟਰੀ ਬੈਰੀਅਰਸ ਨੇ ਉਹਨਾਂ ਨੂੰ ਹਟਾਉਣਾ ਇਹ ਜਿਹੜਾ ਕ੍ਰਾਈਸਿਸ ਗਰੁੱਪ ਹੈ ਇਹਨੂੰ ਲੀਡ ਕਰੇ ਪ੍ਰੀਮੀਅਰ ਦਾ ਦਫ਼ਤਰ ਹੀ ਅਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਰਕਾਰ ਦੇ ਵੱਡੇ ਡਿਸੀਜਨ ਮੇਕਰਸ ਨੇ ਅਤੇ ਨਾਲ ਇੰਡਸਟਰੀ ਦੇ ਜਿਹੜੇ ਰੈਪ੍ਰਜੈਂਟੇਟਿਵਸ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਸਾਰੇ ਵਿਚਾਰ ਕਰਨ ਕਿ ਇੰਡਸਟਰੀ ਵਾਸਤੇ ਕੀ ਕਰਨਾ ਕਹਿੰਦੇ ਕੁਝ ਤਾਂ ਕਰਨਾ ਪੈਣਾ ਹੀ ਹੈ ਕੀ ਕੀਤਾ ਜਾਵੇ ਕਹਿੰਦੇ ਉੱਤੇ ਵਿਚਾਰ ਹੋਵੇ
ਇਹਨਾਂ ਗਰੁੱਪਸ ਨੇ ਆਪਣੀ ਚਿੱਠੀ ਦੇ ਵਿੱਚ ਇਸ ਗੱਲ ਨੂੰ ਐਕਨੋਲੇਜ ਕੀਤਾ ਵੀ ਇਸ ਵੇਲੇ ਫੋਰੈਸਟਰੀ ਇੰਡਸਟਰੀ ਦੇ ਉੱਪਰ ਕੁਝ ਦਬਾਅ ਅਜਿਹੇ ਨੇ ਜਿਨ੍ਹਾਂ ਦੇ ਉੱਪਰ ਸਰਕਾਰ ਦਾ DVDB ਦਾ ਕੋਈ ਕੰਟਰੋਲ ਨਹੀਂ ਹੋਏਗਾ ਜਿਵੇਂ ਕਿ ਡੋਨਲਡ ਟਰੰਪ ਨੇ ਕੀ ਕਰਨਾ ਟਰੰਪ ਦੇ ਟੈਰਿਫਸ ਕੀ ਨੇ ਪਰ ਜੋ ਸਾਡੇ ਇੱਥੇ ਰੈਗੂਲੇਟਰੀ ਫਰੇਮਵਰਕ ਆ ਜੋ ਇੱਥੇ ਪਰਮਿਟਸ ਨੂੰ ਲੈ ਕੇ ਜਿੰਨਾ ਸਮਾਂ ਲੱਗ ਜਾਂਦਾ ਵੱਖੋ ਵੱਖਰੀਆਂ ਮਿਨਿਸਟਰੀਜ਼ ਦੇ ਨਾਲ ਤੁਹਾਨੂੰ ਤਾਲਮੇਲ ਕਰਕੇ ਫਿਰ ਤੁਹਾਨੂੰ ਕਿਤੇ ਪਰਮਿਟਸ ਮਿਲਦੇ ਨੇ ਲੋਗਿੰਗ ਦੇ ਕਿ ਉਹ ਜਿਹੜਾ ਸਾਰਾ ਕੰਮ ਆ ਉਹਨੂੰ ਜੇ ਸੁਖਾਲਾ ਕਰ ਦਿੱਤਾ ਜਾਵੇ ਅਤੇ ਜਿਹੜੀ ਟਿੰਬਰ ਦਾ ਐਕਸੈਸ ਆ ਜੇ ਉਹ ਬਿਹਤਰ ਹੋ ਸਕੇ ਤਾਂ ਉਹਦੇ ਨਾਲ ਕੰਮ ਕਾਫੀ ਸੁਖਾਲਾ ਹੋਣਾ ਨੌਰਥ ਅਮਰੀਕਾ ਦੇ ਵਿੱਚ ਵਾਸੂ ਜੀ ਸਭ ਤੋਂ ਮਹਿੰਗੀ ਜਿਹੜੀ ਟਿੰਬਰ ਦਾ ਐਕਸੈਸ ਆ ਜੇ ਕਿਤੇ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਅਤੇ ਉਹਦੇ ਪਿੱਛੇ ਰੀਜ਼ਨ ਇੱਕ ਵੱਡਾ ਰੀਜ਼ਨ ਸਰਕਾਰ ਦੀਆਂ ਰੈਗੂਲੇਸ਼ਨਸ ਨੇ
ਬਿਲਕੁਲ ਸੋ ਇਹਨਾਂ ਵੱਲੋਂ ਇਹਦੇ ਵਿੱਚ ਬਾਰ ਬਾਰ ਇਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ
ਜੀ
ਵੀ ਅਸੀਂ ਹਰ ਚੀਜ਼ ਵਾਸਤੇ ਸਿਰਫ ਜੀਓਪੋਲੀਟੀਕਲ ਫੈਕਟਰਸ ਨੂੰ ਹੀ ਜ਼ਿੰਮੇਦਾਰ ਨਾ ਠਹਿਰਾਈਏ ਕਿ ਆਪਣੇ ਪੱਧਰ 'ਤੇ ਵੀ ਉਹਨਾਂ ਨੇ ਕਿਹਾ ਬਹੁਤ ਸਾਰੇ ਜਿਹੜੇ ਫੈਕਟਰਸ ਨੇ ਉਹ ਹੋਮ ਗਰੋਨ ਨੇ
ਹਾਂਜੀ
ਕਿ ਅਸੀਂ ਕੁਝ ਮੁਸੀਬਤਾਂ ਆਪਣੇ ਵਾਸਤੇ ਆਪ ਪਾਲੀਆਂ ਹੋਈਆਂ ਨੇ ਸੋ ਇਹਨਾਂ ਨੇ ਕਿਹਾ ਕਿ ਜਿਹੜਾ ਵਾਇਬਲ ਹਾਰਵੈਸਟ ਇਕਨੋਮਿਕਲੀ ਵਾਇਬਲ ਹਾਰਵੈਸਟ ਜਿਹੜਾ ਸਾਡਾ ਇੱਥੇ ਵੋਲਿਊਮ ਹੈ ਉਹ 29 ਮਿਲੀਅਨ ਕਿਊਬਿਕ ਮੀਟਰਸ ਹੈ ਉਹਨੂੰ ਕਹਿੰਦੇ ਵਧਾ ਕੇ 45 ਮਿਲੀਅਨ ਕਿਊਬਿਕ ਮੀਟਰਸ ਕੀਤਾ ਜਾਵੇ ਵੀ ਇਹ ਇੰਨੀ ਜਿਹੜੀ ਸਪਲਾਈ ਹੈ ਵੀ ਉੰਨੀ ਚਾਹੀਦੀ ਹੈ ਮਿੱਲਾਂ ਨੂੰ ਆਪਣੇ ਆਪ ਨੂੰ ਸਸਟੇਨ ਕਰਨ ਲਈ ਤੇ ਇਹ ਜੇ ਤੁਸੀਂ ਕਰ ਦਿਓਗੇ ਕਹਿੰਦੇ ਇਹਦੇ ਨਾਲ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਵੀ ਕਹਿੰਦੇ $600 ਮਿਲੀਅਨ ਕਹਿੰਦੇ ਵੱਧ ਜਾਏਗਾ
ਪਰ ਈਅਰ
ਸਾਲਾਨਾ ਜਿਹੜਾ ਰੈਵਨਿਊ ਸੋ $600 ਮਿਲੀਅਨ ਦਾ ਕਹਿੰਦੇ ਉਹਦੇ ਵਿੱਚ ਤੁਹਾਡਾ ਵਾਧਾ ਹੋ ਜਾਏਗਾ ਸੋ ਵੀ ਇਟਸ ਅ ਵਿਨ ਵਿਨ ਕਹਿੰਦੇ ਤੁਸੀਂ ਕਿਉਂ ਨਹੀਂ ਕਰਦੇ ਸੋ ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ
ਨੇ ਜੀ ਬਸ ਵੀ ਦੇਖੋ ਜਿਹੜੇ US ਨੂੰ ਜਾਂਦੀਆਂ ਸ਼ਿਪਮੈਂਟਸ ਨੇ ਫੋਰੈਸਟਰੀ ਇੰਡਸਟਰੀ ਨਾਲ ਸੰਬੰਧਿਤ ਪ੍ਰੋਡਕਟਸ ਦੀਆਂ ਉਹ ਆਲਰੇਡੀ ਕਾਫੀ ਇੰਪੈਕਟਿਡ ਨੇ, ਆਲਰੇਡੀ ਕਈ ਮਿਲਸ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਬੰਦ ਹੋਈਆਂ ਨੇ, ਸ਼ਿਫਟਸ ਕਿਤੇ ਘਟੀਆਂ ਨੇ, ਕਿਤੇ ਲੇਅ ਆਫਸ ਹੋਏ ਨੇ, ਕਿਤੇ ਮੁਕੰਮਲ ਮਿਲ ਪੂਰੀ ਦੀ ਪੂਰੀ ਬੰਦ ਹੋਈ ਆ। ਤੁਹਾਨੂੰ ਇਹ ਵੀ ਯਾਦ ਹੋਏਗਾ ਯਾਰ ਕਿ 2021 ਦੇ ਵਿੱਚ ਇੱਕ ਰਿਪੋਰਟ ਸੀਗਾ, ਇੱਕ ਪੇਪਰ ਸੀਗਾ ਜਿਹੜਾ ਪਬਲਿਸ਼ ਹੋਇਆ ਸੀ, ਉਹਦੇ ਵਿੱਚ ਫੋਰੈਸਟਰੀ ਇੰਡਸਟਰੀ ਨੇ ਇਹ ਕਿਹਾ ਸੀ ਕਿ ਸਰਕਾਰ ਨੇ ਜੇ ਕੁਦਮ ਜਿਹੜੇ ਕੁਝ ਤਬਦੀਲੀਆਂ ਨਾ ਕੀਤੀਆਂ, ਖਾਸ ਤੌਰ 'ਤੇ ਐਕਸੈਸ ਟੂ ਟਿੰਬਰ, ਜਿਹੜੀ ਲੱਕੜ ਜਿਹੜੀ ਕਿ ਲੰਬਰ ਮਿਲਸ ਦੇ ਵਿੱਚ ਪਲਪ ਵਾਸਤੇ ਜਿੱਥੇ ਵੀ ਵਰਤਿਆ ਜਾਂਦਾ ਸਮਾਨ,
ਫਾਈਬਰ ਦੀ ਜਿਹੜੀ
ਫਾਈਬਰ ਦੀ ਐਕਸੈਸ ਆ, ਜੇ ਉਹ ਬਿਹਤਰ ਨਾ ਕੀਤੀ ਗਈ ਤਾਂ ਉਹਦੇ ਨਾਲ ਆਉਂਦੇ ਸਮੇਂ ਦੇ ਵਿੱਚ ਮਿਲਸ ਬੰਦ ਹੋਣਗੀਆਂ। ਇਹ 2021 ਦੇ ਵਿੱਚ ਗੱਲ ਆਖੀ ਗਈ ਸੀ। ਅਤੇ ਬਸ ਜੀ, ਮਿਲਸ ਦਾ ਕਲੋਜਰ ਕਿਸੇ ਤੋਂ ਲੁਕਿਆ ਨਹੀਂ ਆ, ਵੱਡੀਆਂ ਵੱਡੀਆਂ ਮਿਲਸ ਨੇ, ਕਈਆਂ ਨੇ ਆਪਣੇ ਓਪਰੇਸ਼ਨਸ ਬੰਦ ਕਰ ਦਿੱਤੇ ਨੇ। ਐਵਰੀ ਫਿਊ ਵੀਕਸ ਇੱਦਾਂ ਦੀ ਖਬਰ ਸੁਣਨ ਨੂੰ ਮਿਲਦੀ ਆ। ਅਤੇ ਉਹ ਜਿਹੜੇ ਕੰਸਰਨਸ 2021 ਦੇ ਵਿੱਚ ਹਾਈਲਾਈਟ ਕੀਤੇ ਗਏ ਸਨ, ਉਹਨਾਂ ਦੇ ਉੱਪਰ ਜਿਹੜੀ ਉਦੋਂ ਦੀਆਂ ਗੱਲਾਂ ਆਖੀਆਂ ਗਈਆਂ ਸੀ ਇੰਡਸਟਰੀ ਵੱਲੋਂ, ਉਹ ਕਦਮ ਸਰਕਾਰ ਨੇ ਨਹੀਂ ਚੁੱਕੇ, ਤਾਂ ਉਹਦਾ ਨਤੀਜਾ ਸਾਹਮਣੇ ਆ। ਅਤੇ ਹੁਣ ਜਿਹੜੀ ਇਹ ਚਿੱਠੀ ਆ, ਇਸ ਕਰਕੇ ਇਹਦੀ ਸੀਰੀਅਸਨੈਸ ਹੋਰ ਵੀ ਵੱਧ ਜਾਂਦੀ ਆ ਕਿ ਜੇ ਹੁਣ ਜਿਹੜੇ ਟਰੱਕ ਲੋਗਰ ਐਸੋਸੀਏਸ਼ਨ ਨੇ, ਉਹ ਵੀ ਉਹਨਾਂ 15 ਗਰੁੱਪਸ ਦੇ ਵਿੱਚੋਂ ਇੱਕ ਗਰੁੱਪ ਆ ਜਿਨ੍ਹਾਂ ਨੇ ਚਿੱਠੀ ਲਿਖੀ ਆ, ਉਹਨੇ ਕਿਹਾ ਵੀ ਜੇ ਹੁਣ ਕਦਮ ਨਾ ਚੁੱਕੇ ਇੰਡਸਟਰੀ ਬੰਦ ਹੋ ਜਾਣੀ ਆ, ਸ਼ਟਡਾਊਨ ਹੋ ਜਾਣੀ ਆ। ਇੱਕ ਇਕਨੋਮਿਸਟ ਨੇ ਕਿਹਾ ਵੀ ਸੂਬੇ ਦੇ ਵਿੱਚ ਤਕਰੀਬਨ 95,000 ਜੋਬਸ ਨੇ ਜਿਹੜੀਆਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਬੀ ਸੀ ਦੀ ਇਹ ਫੋਰੈਸਟਰੀ ਸੈਕਟਰ ਨਾਲ ਜੁੜੀਆਂ ਨੇ। ਜਿਹੜੀਆਂ ਡਾਇਰੈਕਟ ਜੋਬਸ ਨੇ ਫੋਰੈਸਟਰੀ ਸੈਕਟਰ ਨਾਲ ਜੁੜੀਆਂ, ਉਹ ਐਵਰੇਜ ਸਾਲਾਨਾ $1,06,000 ਦੀ ਇਨਕਮ ਆ ਉਹਦੇ ਵਿੱਚੋਂ।
ਅਤੇ ਵਿਜੇ ਜੀ, ਕੱਲ੍ਹ ਵੀ ਜਿਹੜੇ ਸਾਡੇ ਫੋਰੈਸਟਰੀ ਮਿਨਿਸਟਰ ਨੇ ਰਵੀ ਪਰਮਾਰ, ਉਹਨਾਂ ਨੇ ਇਹੀ ਗੱਲ ਕੀਤੀ ਹੈ। ਫਿਰ ਕਹਿੰਦੇ ਕਿ ਜਿੰਨਾ ਵੀ ਸਮਾਨ ਅਸੀਂ ਸਾਡਾ ਸੈਕਟਰ ਫੋਰੈਸਟਰੀ ਸੈਕਟਰ ਐਕਸਪੋਰਟ ਕਰਦਾ, 80% ਕਹਿੰਦੇ ਅਮਰੀਕਾ ਜਾਂਦਾ, ਅਤੇ ਅਮਰੀਕਾ ਨੇ ਕਹਿੰਦੇ ਟੈਰਿਸ ਲਗਾ ਦਿੱਤੀਆਂ ਨੇ, ਸੋ ਕਹਿੰਦੇ ਵੀ ਆਰ ਐਂਟਰਿੰਗ ਇਨ ਟੂ ਅ ਪਰਫੈਕਟ ਸਟੋਰਮ। ਅਤੇ ਪੁੱਛਿਆ ਗਿਆ ਵੀ ਚਲੋ ਠੀਕ ਆ, ਵੀ ਹੁਣ ਚਿੱਠੀ ਦੇ ਵਿੱਚ ਇਹੀ ਤਾਂ ਲਿਖਿਆ ਕਿ ਤੁਸੀਂ ਸਿਰਫ ਅਮਰੀਕਾ ਅਮਰੀਕਾ ਨਾ ਕਰੋ, ਆਪਣੇ ਪੱਧਰ 'ਤੇ ਵੀ ਕੋਈ ਕਦਮ ਚੁੱਕੋ, ਕੀ ਕਰੋਗੇ? ਅਤੇ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਪ੍ਰੀਮੀਅਰ ਨਾਲ ਗੱਲ ਹੋ ਗਈ ਹੈ, ਅਤੇ ਜਿਹਨਾਂ ਨੇ ਚਿੱਠੀ ਲਿਖੀ ਆ ਕਹਿੰਦੇ ਇਹਨਾਂ ਨਾਲ ਇੱਕ ਮੀਟਿੰਗ ਅਰੇਂਜ ਕੀਤੀ ਜਾਏਗੀ। ਕਹਿੰਦੇ ਮੀਟਿੰਗ ਦੇ ਵਿੱਚ ਫਿਰ ਉਹ ਤੁਸੀਂ ਜਿਹੜੀ ਆ ਫੋਰਮ ਦੀ ਉਹ ਗੱਲ ਕਰ ਰਹੇ ਨੇ ਕਿ ਇੱਕ ਕ੍ਰਾਈਸਿਸ ਗਰੁੱਪ ਬਣਾਓ ਵੀ ਉਹਦਾ ਗਠਨ। ਕਹਿੰਦੇ ਨਹੀਂ ਨਹੀਂ, ਕਹਿੰਦੇ ਸਿਰਫ ਉਹਨਾਂ ਦੀ ਗੱਲਬਾਤ ਸੁਣਨ ਵਾਸਤੇ ਇੱਕ ਮੀਟਿੰਗ ਕਹਿੰਦੇ ਅਸੀਂ ਅਰੇਂਜ ਕਰਾ ਦਾਂਗੇ।
ਉਹ ਚਿੱਠੀ ਲਿਖ ਦਿੱਤੀ ਉਹਨਾਂ ਨੇ,
ਸੋ ਕਹਿੰਦੇ ਕਹਿੰਦੇ ਬਹਿ ਕੇ ਗੱਲ ਕਰਾਂਗੇ।
5 ਸਫ਼ਿਆਂ ਚਿੱਠੀ ਅਗਲਿਆਂ ਨੇ ਲਿਖੀ ਦਿੱਤੀ, ਜਿਹੜੇ ਉਹਨਾਂ ਦੇ ਕੰਸਰਨਸ ਨੇ ਉਹਦੇ 'ਚ ਹਾਈਲਾਈਟ ਕਰ ਹੀ ਦਿੱਤੇ ਹੋਏ ਨੇ।
ਸੋ ਜਦੋਂ ਮੀਟਿੰਗ ਹੋਏਗੀ ਤੇ ਉਹਦੇ ਵਿੱਚ ਫਿਰ ਪ੍ਰੀਮੀਅਰ ਕਹਿਣਗੇ ਵੀ ਅਸੀਂ ਆਪਣੇ ਜਿਹੜੇ ਜੰਗਲਾਤ ਨੇ ਉਹਨਾਂ ਦੇ ਬਾਹਰ ਅਸੀਂ ਨਵੇਂ ਸਾਈਨ ਬੋਰਡ ਲਾ ਦਾਂਗੇ ਵੀ ਇੱਥੇ ਜਿਹੜਾ ਹੁਣ ਇਕਨੋਮਿਕਲੀ ਵਾਇਬਲ ਹਾਰਵੈਸਟ ਏਰੀਆ ਹੈ ਵੀ ਉਹ ਵਾਲਿਊਮ ਹੁਣ 29 ਮਿਲੀਅਨ ਕਿਊਬਿਕ ਮੀਟਰ ਨਹੀਂ, ਇਹ 45 ਮਿਲੀਅਨ ਕਿਊਬਿਕ ਮੀਟਰ ਹੋ ਚੁੱਕਿਆ।
ਵੈਸੇ ਜਦੋਂ ਪ੍ਰੀਮੀਅਰ DVDB ਬਣੇ ਸਨ 2022 ਦੇ ਵਿੱਚ, ਪ੍ਰੀਮੀਅਰ ਇਹਨਾਂ ਨੇ ਮੈਂਡੇਟ ਲੈਟਰ ਉਦੋਂ ਦਿੱਤੀ ਸੀ ਰਵੀ ਪਰਮਾਰ ਨੂੰ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜਾ ਇਹ ਜਿਹੜਾ ਵਾਲਿਊਮ ਹੈ ਇਹਦੇ ਵਿੱਚ ਵਾਧਾ ਕੀਤਾ ਜਾਵੇ, 50% ਦਾ ਵਾਧਾ ਕਰੋ, ਪਰ ਉਹ ਵਾਧਾ ਅਜੇ ਤੱਕ ਹੁੰਦਾ ਨਜ਼ਰ ਨਹੀਂ ਆ ਰਿਹਾ। ਬਾਕੀ ਵਾਸੂ ਜੀ, ਅੱਛਾ, ਸਪੀਕਿੰਗ ਆਫ ਜਿਹੜੀ ਉਹ ਪਰਸੋਂ ਅਨਾਊਂਸਮੈਂਟ ਕੀਤੀ ਸੀ ਨਾ ਵੀ ਸਾਈਨ ਲਾ ਦੇਣੇ ਨੇ ਜਿਹੜੀਆਂ ਬਾਰਡਰ ਕਰੋਸਿੰਗਸ ਨੇ, ਨੈਵਰ ਦਾ 51st ਸਟੇਟ ਸੋਰੀ ਐਂਡ ਆਲ ਦੈਟ, ਉੱਥੇ ਜਿਹੜਾ ਰੈਪਰ ਆਇਆ ਸੀ,
ਹਾਂਜੀ,
ਉਹ ਵਾਲੰਟੀਅਰ ਕਰ ਰਿਹਾ ਸੀ, ਉਹਨੇ ਪੈਸੇ ਨਹੀਂ ਸੀ ਲਏ।
ਓਹੋ, ਕਿੰਨਾ ਚੰਗਾ, ਦੇਖੋ
ਉਹਨੇ ਪੈਸੇ ਨਹੀਂ ਸੀ ਲਏ। ਅਤੇ ਯਾ, ਸੋ ਉਹ ਵੀ ਕਹਿੰਦੇ ਉੱਥੇ ਪ੍ਰੀਮੀਅਰ ਨੇ ਇੱਕ ਰੈਲੀ ਅਟੈਂਡ ਕੀਤੀ ਸੀ, ਜੇ ਪ੍ਰੀਮੀਅਰ ਨੇ ਨਹੀਂ ਅਰੇਂਜ ਕੀਤੀ ਸੀ ਉਹ ਕਾਨਫਰੰਸ।
ਅੱਛਾ,
ਪ੍ਰੀਮੀਅਰ ਨੇ ਇੱਕ ਰੈਲੀ ਅਟੈਂਡ ਕੀਤੀ, ਪਰ ਉਹ ਰੈਲੀ ਲੱਗਦੀ ਤਾਂ ਐਸੀ ਜਿਵੇਂ ਸਰਕਾਰ ਦਾ ਆਪਣਾ ਇਵੈਂਟ ਹੋਵੇ।
ਉਹਦੇ ਬਕਾਇਦਾ ਪ੍ਰੈਸ ਰਿਲੀਜ਼ ਭੇਜੇ ਗਏ ਸੀ,
ਪ੍ਰੈਸ ਰਿਲੀਜ਼ ਭੇਜੀ ਗਈ
ਸੀ ਕਿ ਪ੍ਰੀਮੀਅਰ ਉੱਥੇ ਗੱਲ ਕਰਨਗੇ।
ਜੀ ਜੀ,
ਇਨਰ ਹਾਰਬਰ ਦੇ ਵਿੱਚ ਉੱਥੇ ਬਕਾਇਦਾ ਉਹਦੀ ਮੀਡੀਆ ਐਡਵਾਈਜ਼ਰੀ ਆਈ ਹੈ।
ਜੀ ਜੀ ਜੀ, ਸੋ ਪਰ ਜਿਹੜਾ ਰੈਪਰ ਸੀ ਬਈ, ਉਹ ਮੁਫਤ ਦੇ ਵਿੱਚ ਗਾ ਕੇ ਗਿਆ ਉੱਥੇ।
ਠੀਕ ਆ, ਉਹਨੂੰ ਪੁੱਛ ਲਓ, ਕਹਿੰਦਾ ਸਦੀ ਦੇ ਵਿੱਚ ਬੜੇ ਇਵੈਂਟ ਹੁੰਦੇ ਆ।
ਅੱਜ ਕੱਲ੍ਹ ਤਾਂ ਹੁਣ ਜ਼ਿਆਦਾ ਹੋ ਰਿਹਾ ਕਿਉਂਕਿ ਮਿਊਨਿਸਪਲ ਚੋਣਾਂ ਨੇ, ਤਾਂ ਅੱਗੇ ਆਉਂਦੇ ਦਿਨਾਂ ਹਫ਼ਤਿਆਂ ਦੇ ਵਿੱਚ ਹੋਰ ਜ਼ਿਆਦਾ ਹੋਣਗੇ। ਜੀ, ਜੇ ਬਸ ਤੁਸੀਂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਧਨੋਵਾ ਕੰਸਟਰਕਸ਼ਨ ਵਾਲੇ ਸਪੋਂਸਰ ਕਰ ਰਹੇ ਨੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਵਾ ਕੰਸਟਰਕਸ਼ਨ, ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਘਰ ਬਣਾ ਕੇ ਦੇਣਗੇ। ਸਰੀ, ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ। ਬਤੌਰ ਟ੍ਰੇਡ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਨੂੰ 6046181 4711, 6046181471, ਧਨੋਵਾ ਕੰਸਟਰਕਸ਼ਨ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਸਿਰਫ ਇਸ ਕਰਕੇ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਪਹਿਲੀ ਗੱਲ ਤਾਂ ਇਹ ਗੱਲ ਸਹੀ ਨਹੀਂ ਆ। ਪ੍ਰੀਮੀਅਮ ਬਹੁਤਾ ਜ਼ਿਆਦਾ ਹੈ ਨਹੀਂ ਲਾਈਫ ਇੰਸ਼ੋਰੈਂਸ ਦਾ, ਕਿਉਂਕਿ ਇਨ ਮੈਨੀ ਕੇਸਿਸ $2-3 ਪਰ ਡੇਜ ਤੁਹਾਨੂੰ ਢੁੱਕਵੀਂ ਕਵਰੇਜ ਲੈ ਕੇ ਦੇ ਸਕਦੇ ਨੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਇਹ ਟਰਮ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈ ਅਤੇ ਇਸ ਵੇਲੇ ਲਿਮਿਟਿਡ ਟਾਈਮ ਲਈ ਇਸ ਕਵਰੇਜ ਦੇ ਉੱਪਰ ਫਰਦਰ 10% ਦਾ ਡਿਸਕਾਊਂਟ ਵੀ ਔਫਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 'ਤੇ 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ ਇੱਕ ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਫਿਰ ਗੱਲ ਕਰਦੇ ਹਾਂ ਕਿ ਜਿਹੜੀ ਬੈਂਫ ਦੇ ਵਿੱਚ ਕੈਬਿਨੇਟ ਪਲੈਨਿੰਗ ਫੋਰਮ ਜਿਹਨੂੰ ਪਹਿਲਾਂ ਕੈਬਿਨੇਟ ਰਿਟਰੀਟ ਕਿਹਾ ਜਾਂਦਾ
ਜੀ,
ਉਹ ਦੋ ਦਿਨਾਂ ਦੀ ਉਹ ਮੀਟਿੰਗ ਆ। ਸੋ ਉੱਥੇ ਵਲਾਦੀਮਿਰ ਜ਼ੇਲੈਂਸਕੀ ਵੀ ਪਹੁੰਚੇ ਨੇ, ਸੋ ਉਸ ਬਾਰੇ ਗੱਲ ਕਰਦੇ ਹਾਂ। ਹੋਰ ਵੀ ਕਈ ਖਬਰਾਂ ਨੇ ਅਤੇ ਟਰੰਪ ਨੇ ਜਿਹੜਾ ਕੱਲ੍ਹ ਵਾਅਦਾ ਕੀਤਾ $5,000 ਦੇਣ ਦਾ, ਉਹਦੇ ਬਾਰੇ ਵੀ ਗੱਲ ਕਰਾਂਗੇ।
ਹਾਂਜੀ,
2 TB ਦਾ ਆਈਫੋਨ $5,000 ਦਾ ਹੀ ਹੈ ਮੇਰੇ ਖਿਆਲ, ਕੈਨੇਡੀਅਨ ਓਡੀਓ ਵਾਲਾ ਫੋਲਡ ਵਾਲਾ। ਬਸ ਜੀ ਹੁਣ ਗੱਲ ਕਰੀਏ ਜੋ ਕੈਬਿਨੇਟ ਪਲੈਨਿੰਗ ਫੋਰਮ ਇੱਥੇ ਹੋ ਰਿਹਾ ਬੈਂਫ ਦੇ ਵਿੱਚ ਸ਼ੁਰੂ ਹੋ ਰਿਹਾ ਅੱਜ ਤੋਂ, ਦੋ ਦਿਨਾਂ ਦੀ ਮੀਟਿੰਗ ਆ ਇਹ, ਅਤੇ ਇੱਕ ਤਰ੍ਹਾਂ ਦਾ ਪਲੈਨਿੰਗ ਸੈਸ਼ਨ ਹੁੰਦਾ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ 21 September ਤੋਂ ਸ਼ੁਰੂ ਹੋਣਾ, ਉਸ ਤੋਂ ਪਹਿਲਾਂ ਦੀ ਇਹ ਮੀਟਿੰਗ ਆ। ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪੂਰੀ ਕੌਕਸ ਨਾਲ ਵੀ ਮੀਟਿੰਗ ਕਰਨੀ ਆ, ਉਹ ਕਲੋਜ਼ਰ ਟੂ ਦਾ ਪਾਰਲੀਮੈਂਟ ਓਪਨਿੰਗ ਹੋਏਗੀ। ਸਾਨੂੰ ਇਹ ਪਤਾ ਕਿ ਜਿਹੜੇ ਅਗਲੇ ਦਿਨ ਨੇ ਪ੍ਰਧਾਨ ਮੰਤਰੀ ਵਾਸਤੇ ਬੜੇ ਕਰੂਸ਼ੀਅਲ ਨੇ, ਕਿਉਂਕਿ ਅਗਲੇ ਹਫ਼ਤੇ ਇੱਕ ਤਾਂ ਇਨਵੈਸਟਮੈਂਟ ਫੋਰਮ ਆ, ਉਹਦੇ ਬਾਰੇ ਅੱਗੇ ਚੱਲ ਕੇ ਹੋਰ ਡਿਟੇਲ 'ਚ ਗੱਲ ਕਰਦੇ ਹਾਂ। ਫਿਰ ਪ੍ਰਧਾਨ ਮੰਤਰੀ ਨੇ ਯੂਰਪ ਜਾਣਾ, ਉੱਥੇ ਇੱਕ ਜਿਹੜੇ ਨਵੇਂ ਅਲਾਇੰਸ ਦੀ ਅਨਾਊਂਸਮੈਂਟ ਹੋਣੀ ਆ, ਐਂਡ ਆਫਕੋਰਸ ਉਸ ਤੋਂ ਬਾਅਦ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਅਤੇ ਇਸ ਸੈਸ਼ਨ ਦੇ ਵਿੱਚ ਬਜਟ ਵੀ ਪ੍ਰਜੈਂਟ ਕੀਤਾ ਜਾਣਾ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਟ੍ਰੇਡ ਵਾਰ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹ ਇਸ ਕੈਬਿਨੇਟ ਪਲੈਨਿੰਗ ਫੋਰਮ ਦੇ ਵਿੱਚ ਹੋਣਗੀਆਂ ਇਨ ਬੈਂਫ।
ਅਤੇ ਅੱਜ ਜ਼ੇਲੈਂਸਕੀ, ਵਲਾਦੀਮਿਰ ਜ਼ੇਲੈਂਸਕੀ ਵੀ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਕਰ ਰਹੇ ਨੇ। ਸੋ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਕੱਲ੍ਹ ਰਾਤ ਕੈਲਗਰੀ ਪਹੁੰਚ ਗਏ ਸੀ, ਸੋ ਅੱਜ ਕੈਲਗਰੀ ਦੇ ਵਿੱਚ ਉਹਨਾਂ ਦੀ ਪਹਿਲਾਂ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੋਣੀ ਆ। ਸੋ ਉਸ ਮੀਟਿੰਗ ਤੋਂ ਬਾਅਦ ਫਿਰ ਦੋਨੋਂ ਜਣੇ ਬੈਂਫ ਜਾਣਗੇ,
ਅਤੇ
ਬੈਂਫ ਦੇ ਵਿੱਚ ਵੀ ਜਿਹੜੀ ਕੈਬਨਿਟ ਹੈ ਉੱਥੇ ਕੈਬਨਿਟ ਜਿਹੜੀ ਉਹ ਪਲੈਨਿੰਗ ਫੋਰਮ ਹੈ ਉਹ ਬੈਂਫ ਵਿੱਚ ਹੋ ਰਹੀ ਹੈ, ਅਤੇ ਉੱਥੇ ਜ਼ੇਲੈਂਸਕੀ ਵੀ ਕੈਬਨਿਟ ਨੂੰ ਸੰਬੋਧਨ ਕਰਨਗੇ। ਸੋ ਜ਼ੇਲੈਂਸਕੀ ਨੇ ਅੱਜ ਸਵੇਰੇ ਪਹਿਲਾਂ ਕੈਲਗਰੀ ਟਾਈਮ ਮੁਤਾਬਕ 9 AM, ਸੋ ਆਪਣੇ ਇੱਥੇ 8 AM ਹੋਣਗੇ।
ਹਾਂਜੀ,
ਸੋ 8 AM ਉਹਨਾਂ ਨੇ ਪਹਿਲਾਂ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਕਰਨੀ ਹੈ, ਉਦੋਂ ਫੋਟੋ ਵਗੈਰਾ ਖਿਚਾਉਣਗੇ, ਉਸ ਤੋਂ ਬਾਅਦ ਫਿਰ 1.5 ਘੰਟਾ ਮੀਟਿੰਗ ਚੱਲਣੀ ਹੈ। 10:30 ਕੋਈ ਜੁਆਇੰਟ ਸਾਈਨਿੰਗ ਸੈਰੇਮਨੀ ਹੈ, ਸੋ ਕਿਸੇ ਅਗਰੀਮੈਂਟ ਦੇ ਉੱਤੇ ਕਿਸੇ MOU ਦੇ ਉੱਤੇ ਸਾਈਨ ਕੀਤੇ ਜਾਣੇ ਨੇ, ਹੁਣ ਪਤਾ ਨਹੀਂ ਕਾਹਦੇ 'ਤੇ ਸਾਈਨ ਕਰਨਗੇ ਪ੍ਰਾਈਮ ਮਿਨਿਸਟਰ। ਅਤੇ ਉਸ ਤੋਂ ਬਾਅਦ 20 ਮਿੰਟਾਂ ਬਾਅਦ ਇੱਕ ਪ੍ਰੈਸ ਕਾਨਫਰੰਸ, ਜੁਆਇੰਟ ਮੀਡੀਆ ਅਵੇਲੇਬਿਲਿਟੀ ਰੱਖੀ ਗਈ ਹੈ। ਫਿਰ ਉਸ ਜੁਆਇੰਟ ਪ੍ਰੈਸ ਕਾਨਫਰੰਸ ਤੋਂ ਬਾਅਦ ਲੰਚ ਵਗੈਰਾ ਕਰਕੇ ਦੁਪਹਿਰੇ 2 AM ਉਹ ਬੈਂਫ ਪਹੁੰਚਣਗੇ, ਅਤੇ ਬੈਂਫ ਦੇ ਵਿੱਚ ਫਿਰ ਕੈਬਨਿਟ ਪਲੈਨਿੰਗ ਫੋਰਮ ਦਾ ਜਿਹੜਾ ਸੈਸ਼ਨ ਆ ਸ਼ੁਰੂ ਹੋਏਗਾ, ਅਤੇ ਵਲਾਦੀਮਿਰ ਜ਼ੇਲੈਂਸਕੀ ਵੀ ਕੈਬਨਿਟ ਨੂੰ ਸੰਬੋਧਨ ਕਰਨਗੇ।
ਅਤੇ ਉਸ ਤੋਂ ਬਾਅਦ ਕਿਉਂਕਿ ਉਹਨਾਂ ਨੇ ਕੱਲ੍ਹ ਵਾਪਸੀ ਕਰ ਲੈਣੀ ਹੈ, ਪਰ ਕੱਲ੍ਹ ਇੱਥੋਂ ਜਾ ਕੇ ਫਿਰ ਉਹਨਾਂ ਨੇ ਟੋਰੋਂਟੋ ਵੀ ਜਾਣਾ।
ਹਾਂਜੀ,
ਵਲਾਦੀਮਿਰ ਜ਼ੇਲੈਂਸਕੀ ਨੇ ਟੋਰੋਂਟੋ ਵੀ ਜਾਣਾ ਹੈ,
ਟੋਰੋਂਟੋ ਵੀ ਜਾਣਾ ਅਤੇ ਨੌਰਥ ਬੇ ਵੀ ਜਾਣਾ
ਜੀ।
ਸੋ ਕੈਲਗਰੀ ਤੋਂ ਬਾਅਦ ਟੋਰੋਂਟੋ ਅਤੇ ਨੌਰਥ ਬੇ ਜਾਣਗੇ
ਜੀ।
ਸੋ ਇਹਨਾਂ ਨੇ ਵਿਜੇ ਜੀ ਆਪਣੀ ਧਰਮ ਪਤਨੀ ਨੂੰ ਵੀ ਨਾਲ ਲੈ ਕੇ ਆਏ ਨੇ, ਫਸਟ ਲੇਡੀ ਓਲੀਨਾ ਜ਼ੇਲੈਂਸਕਾ
ਜੀ।
ਸੋ ਧਰਮ ਪਤਨੀ ਦਾ ਨਾਮ ਜ਼ੇਲੈਂਸਕਾ ਹੈ ਅਤੇ ਇਹਨਾਂ ਦਾ ਆਪਣਾ ਜ਼ੇਲੈਂਸਕੀ
ਜ਼ੇਲੈਂਸਕੀ ਹੈ,
ਅਤੇ ਸੋ ਇਹ ਫਰਾਈਡੇ ਨੂੰ ਵਾਪਸ ਮਤਲਬ ਕੱਲ੍ਹ ਵਾਪਸ ਜਾਣਗੇ। ਅਤੇ ਜਿਹੜੀ ਇਹ ਵਿਜ਼ਿਟ ਹੈ ਵਲਾਦੀਮਿਰ ਜ਼ੇਲੈਂਸਕੀ ਦੀ, ਇਹਦੇ ਬਾਰੇ ਵੀ ਇੱਕ ਸਟੇਟਮੈਂਟ ਪ੍ਰਾਈਮ ਮਿਨਿਸਟਰ ਵੱਲੋਂ ਜਾਰੀ ਕੀਤੀ ਗਈ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀਆਂ ਸਾਡੀਆਂ ਸ਼ੇਅਰਡ ਪ੍ਰਾਇੋਰਟੀਜ਼ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਡੀਪਨਿੰਗ ਡਿਫੈਂਸ ਇਕਨੋਮਿਕ ਐਂਡ ਐਨਰਜੀ ਕੋਆਪਰੇਸ਼ਨ। ਸੋ ਡਿਫੈਂਸ ਇਕਨੋਮਿਕ ਅਤੇ ਐਨਰਜੀ ਕੋਆਪਰੇਸ਼ਨ ਬਾਰੇ ਗੱਲਬਾਤ ਹੋਣੀ ਹੈ, ਅਤੇ ਨਾਲ ਕਹਿੰਦੇ ਰਸ਼ੀਆ ਦੀ ਜਿਹੜੀ ਵਾਰ ਆਫ ਅਗਰੈਸ਼ਨ ਹੈ ਅਗੇਂਸਟ ਯੂਕਰੇਨ ਉਹਦੇ ਬਾਰੇ ਵੀ ਗੱਲ ਕਰਾਂਗੇ, ਅਤੇ ਪੀਪਲ ਟੂ ਪੀਪਲ ਟਾਈਜ਼ ਨੂੰ ਸਟਰੈਂਥਨ ਕਰਨ ਬਾਰੇ ਵੀ ਗੱਲਬਾਤ ਹੋਏਗੀ। ਕੈਨੇਡਾ ਰਿਮੇਨਸ ਸਟੈਡਫਾਸਟ ਇਨ ਅਵਰ ਕਮਿਟਮੈਂਟ ਟੂ ਸਪੋਰਟ ਯੂਕਰੇਨਸ ਡਿਫੈਂਸ ਰਿਕਵਰੀ ਐਂਡ
ਰੀਕੰਸਟਰਕਸ਼ਨ। ਬਸ ਜੀ 2022 ਤੋਂ ਲੈ ਕੇ ਹੁਣ ਤੱਕ $6.5 billion ਦਾ ਕੈਨੇਡਾ ਮਿਲਟਰੀ ਅਸਿਸਟੈਂਸ ਦੇ ਵਿੱਚ ਯੂਕਰੇਨ ਨੂੰ ਪ੍ਰਦਾਨ ਕਰ ਚੁੱਕਾ, ਪਰ ਜੇ ਓਵਰਆਲ ਅਸੀਂ ਅਮਾਊਂਟ ਟੋਟਲ ਜਿਹੜੇ ਭਾਵੇਂ ਕੁਝ ਲੋਨਸ ਵਗੈਰਾ ਸਾਰਾ ਕੁਝ ਮਿਲਾ ਕੇ ਦੇਖ ਲਈਏ ਤਾਂ $25 billion ਤੋਂ ਵੀ ਵੱਧ ਇਹ ਅਮਾਊਂਟ ਬਣਦਾ ਜਿਹੜਾ 2022 ਤੋਂ ਲੈ ਕੇ ਹੁਣ ਤੱਕ ਕੈਨੇਡਾ ਵੱਲੋਂ ਯੂਕਰੇਨ ਨੂੰ ਦਿੱਤਾ ਜਾ ਚੁੱਕਾ।
ਬਿਲਕੁਲ, ਅਤੇ ਵੀਰੇ ਜੀ ਇੰਟਰਸਟਿੰਗ ਗੱਲ ਹੈ ਕਿ ਪਰਸੋਂ ਮੰਗਲਵਾਰ ਵਲਾਦੀਮਿਰ ਜ਼ੇਲੈਂਸਕੀ ਦੀ ਫਲਾਈਟ ਸੀ ਮੋਲਡੋਵਾ ਤੋਂ ਨਾਰਵੇ ਤੱਕ, ਅਤੇ ਕਹਿੰਦੇ ਉਹ ਫਲਾਈਟ ਵੀ ਡਿਲੇ ਹੋ ਗਈ ਬਿਕੋਜ਼ ਆਫ ਰਸ਼ੀਅਨ ਅਟੈਕ ਔਨ ਮੋਲਡੋਵਾ। ਰਸ਼ੀਆ ਦੇ ਕੋਈ ਡਰੋਨਸ ਵਗੈਰਾ ਮੋਲਡੋਵਾ ਕਹਿੰਦੇ ਉਹਨਾਂ ਦੇ ਸਕਾਈਜ਼ ਦੇ ਵਿੱਚ ਦੇਖੇ ਗਏ ਜਦੋਂ ਜ਼ੇਲੈਂਸਕੀ ਮੋਲਡੋਵਾ ਦੇ ਵਿੱਚ ਸਨ। ਉਹਨਾਂ ਨੇ ਮੋਲਡੋਵਾ ਤੋਂ ਫਲਾਈਟ ਲੈਣੀ ਸੀ ਨਾਰਵੇ ਤੱਕ ਦੀ, ਉਹ ਡਿਲੇ ਹੋ ਗਈ।
ਉਹਨਾਂ
ਨੂੰ ਕਿਹਾ ਵੀ ਤੁਸੀਂ ਥੋੜ੍ਹੀ ਦੇਰ ਰੁਕੇ ਰਹੋ, ਅਤੇ ਹੁਣ ਉਹ ਕਰਦੇ ਕਰਾਉਂਦੇ ਇੱਥੇ ਪਹੁੰਚੇ ਨੇ ਕੈਨੇਡਾ। ਅਤੇ ਸਵਾਲ ਇਹ ਹੈ ਕਿ ਜਿਹੜੇ $25 billion ਦੀਆਂ ਸਪੋਰਟਸ ਅਸੀਂ ਅਜੇ ਤੱਕ ਪ੍ਰੋਮਿਸ ਕੀਤੀਆਂ ਨੇ ਯੂਕਰੇਨ ਨੂੰ, ਕਿ ਉਹਨਾਂ ਦੇ ਵਿੱਚ ਕੋਈ ਹੋਰ ਇਜ਼ਾਫਾ ਕੀਤਾ ਜਾਂਦਾ ਜਾਂ ਫਿਰ ਹੁਣ ਜਿਹੜਾ ਕੋਈ ਸਾਈਨਿੰਗ ਸੈਰੇਮਨੀ ਹੋਣੀ ਆ
ਜੀ
ਉਹ ਯੂਕਰੇਨ ਦੀ ਰੀਕੰਸਟਰਕਸ਼ਨ ਬਾਰੇ, ਵੀ ਉਹਦੇ ਵਿੱਚ ਕੈਨੇਡੀਅਨ ਕੰਪਨੀਜ਼ ਨੂੰ ਕੋਈ ਹਿੱਸਾ ਦੇਣ ਬਾਰੇ,
ਕੋਈ ਉਹਦੇ ਬਾਰੇ
ਹੁਣ ਮਿਲੇਗਾ ਵੀ ਕਿ ਅਸੀਂ ਸਿਰਫ ਦਿੰਦੇ ਹੀ ਰਵਾਂਗੇ?
ਹਾਂ, ਕਿਉਂਕਿ ਹਾਂ ਕਿਉਂਕਿ ਵਲਾਦੀਮਿਰ ਜ਼ੇਲੈਂਸਕੀ ਨੇ ਜਦੋਂ ਆ ਕੇ ਗੱਲਬਾਤ ਕਰਨੀ ਆ, ਵਲਾਦੀਮਿਰ ਜ਼ੇਲੈਂਸਕੀ ਨੇ ਹਮੇਸ਼ਾ ਮਦਦ ਹੀ ਮੰਗਣੀ ਆ, ਉਹਨਾਂ ਨੇ ਕਹਿਣਾ ਸਾਨੂੰ ਅਜੇ ਹੋਰ ਸਪੋਰਟ ਦੀ ਲੋੜ ਆ, ਕਿਉਂਕਿ ਰਸ਼ੀਆ ਨੇ ਪਿਛਲੇ ਸਮੇਂ ਦੇ ਵਿੱਚ ਆਪਣਾ ਐਗਰੈਸ਼ਨ, ਆਪਣੇ ਹਮਲੇ ਤੇਜ਼ ਵੀ ਬਹੁਤ ਕੀਤੇ ਆ। ਯੂਕਰੇਨ ਨੇ ਵੀ ਰਸ਼ੀਆ ਵਾਲੇ ਪਾਸੇ ਹਮਲੇ ਬੜੇ ਤੇਜ਼ ਕੀਤੇ ਸੀ, ਯੂਕੇ ਨੇ ਜਿਹੜੀਆਂ ਉਹਨਾਂ ਨੂੰ ਸਟੋਰਮ ਸ਼ੈਡੋ ਮਿਸਾਈਲਸ ਵਗੈਰਾ ਪ੍ਰਦਾਨ ਕੀਤੀਆਂ ਨੇ, ਪਰ ਕਿਉਂਕਿ ਇੱਧਰੋਂ ਜਿਹੜੀਆਂ ਪੈਟਰੀਅਟ ਮਿਸਾਈਲ ਸੀਗੀਆਂ ਉਹ ਨੇਟੋ ਸਮਿਟ 'ਤੇ ਟਰੰਪ ਨੇ ਕਹਿ ਤਾਂ ਦਿੱਤਾ ਸੀ ਕਿ ਜੀ ਅਸੀਂ ਤੁਹਾਨੂੰ ਬਲੂ ਪ੍ਰਿੰਟ ਦੇ ਦਿੰਦੇ ਹਾਂ ਆਪੇ ਬਣਾ ਲਓ, ਪਹਿਲੀ ਗੱਲ ਤਾਂ ਰਾਤੋਂ ਰਾਤ ਮਿਜ਼ਾਈਲ ਕੋਈ ਬਣ ਨਹੀਂ ਸੀ ਜਾਣੀ, ਫਿਰ ਟਰੰਪ ਉਸ ਗੱਲ ਤੋਂ ਵੀ ਮੁੱਕਰ ਗਏ ਸੀ। ਸੋ ਇਹ ਦੇਖਦੇ ਹਾਂ ਕਿ ਇਸ ਉਹ ਜਿਹੜੀ 8 ਵਜੇ ਸਾਈਨਿੰਗ, 8 ਵਜੇ ਨਹੀਂ, 8 ਵਜੇ ਮੀਟਿੰਗ ਸ਼ੁਰੂ ਹੋਣੀ ਆ, ਉਹ 1.5 ਘੰਟੇ ਦੀ ਮੀਟਿੰਗ ਤੋਂ ਬਾਅਦ ਫਿਰ ਸਾਈਨਿੰਗ ਸੈਰੇਮਨੀ
ਜੀ ਜੀ। ਸੋ ਸਾਡੇ ਸਮੇਂ ਮੁਤਾਬਕ ਉਹ 9:30 ਹੋਏਗੀ
ਜੀ, ਅਤੇ ਦੇਖਦੇ ਹਾਂ ਉਹ 'ਚ ਕੀ ਹੁੰਦਾ।
ਸੋ ਇਹ ਜਿਹੜੀ ਵਿਜ਼ਿਟ ਆ ਅਤੇ ਇਹ ਹੁਣ ਜੋ ਸਾਈਨਿੰਗ ਸੈਰੇਮਨੀ ਆ, ਜੋ ਵੀ ਇਹਦੇ ਵਿੱਚ ਕੋਈ ਇਕਰਾਰਨਾਮਾ ਹੁੰਦਾ
ਜੀ,
ਇਹ ਪ੍ਰਾਈਮ ਮਿਨਿਸਟਰ ਦੀ ਜੋ ਯੂਰੋਪੀਅਨ ਵਿਜ਼ਿਟ ਹੈ ਉਹਦੇ ਨਾਲ ਵੀ ਕਹਿ ਲਓ ਵੀ ਇਹਦਾ ਤਾਲਮੇਲ ਹੈ,
ਜਿਹਦਾ
ਵੀ ਸੰਬੰਧ ਹੈ ਕਿ ਪ੍ਰਾਈਮ ਮਿਨਿਸਟਰ, ਕਿਉਂਕਿ ਯੂਕਰੇਨ ਨੂੰ ਸਪੋਰਟ ਕਰਨਾ ਮਤਲਬ ਤੁਸੀਂ ਯੂਰਪ ਨੂੰ ਸਪੋਰਟ ਕਰ ਰਹੇ
ਹੋ ਜੀ, ਬਿਲਕੁਲ,
ਕਿ ਜਿੱਥੇ ਅਮਰੀਕਾ ਯੂਰਪ ਨੂੰ ਕਹਿ ਰਿਹਾ ਤੁਸੀਂ ਆਪਣੇ ਆਪ ਦੇਖੋ,
ਜਿਹੜੇ ਯੂਕਰੇਨ ਨੂੰ ਅਸੀਂ ਪੈਸੇ ਦਿੱਤੇ ਆ ਵਾਪਸ ਕਰੋ,
ਹਾਂ
ਪਿਛਲੇ ਦਿਨ ਇਹ
ਵੀ ਕਰਕੇ ਟਰੰਪ ਨੇ ਵਾਪਸ ਲਵਾਂਗੇ,
ਹਾਂ,
ਤੇ ਦੂਜੇ ਪਾਸੇ ਕੈਨੇਡਾ ਕਹਿ ਰਿਹਾ ਵੀ ਅਸੀਂ ਯੂਕਰੇਨ ਨੂੰ ਸਪੋਰਟ ਕਰਾਂਗੇ
ਜੀ,
ਇਹਦਾ ਮਤਲਬ ਹੈ ਕਿ ਅਸੀਂ ਯੂਰਪ ਨੂੰ ਵੀ ਸਪੋਰਟ ਕਰ ਰਹੇ ਹਾਂ। ਸੋ ਜੇ ਅਸੀਂ ਉਹੀ ਗੱਲ ਆ ਵਿਜੇ ਜੀ ਕਿ ਵੀ ਜੇ ਕਿਤੇ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾ ਕੇ ਵਾਰ ਨਾ ਕਰਨਾ ਤੇ ਥੋੜੇ ਉਹ ਪੈਸੇ ਤਾਂ ਜੇਬ ਚੋਂ ਕੱਢ ਕੇ ਵਾਰ ਨਹੀਂ ਪੈਣਗੇ ਨਾ। ਸੋ ਜੇ ਤੁਸੀਂ ਜਾ ਕੇ ਉੱਥੇ ਬਣਨਾ ਵੀ, ਹਾਂ ਲਓ ਜੀ ਵੀ ਫੁੱਫੜ ਜੀ ਆ ਗਏ ਨੇ, ਤੇ ਜੇ ਫੁੱਫੜ ਬਣਨਾ ਫਿਰ ਥੋੜਾ ਜਿਹਾ ਜਿਗਰਾ ਵੀ ਰੱਖਣਾ ਪੈਣਾ
ਜੀ ਜੀ।
ਸੋ ਇਸ ਕਰਕੇ ਹੁਣ ਜੇ ਮਾਰਕਾਰਨੀ ਵਿਸ਼ਵ ਦੇ ਮਿਡਲ ਪਾਵਰਸ ਦੇ ਲੀਡਰ ਬਣਨਾ ਚਾਹੁੰਦੇ ਨੇ ਤੇ ਜੇ ਕੈਨੇਡਾ ਨੂੰ ਜੀਓ ਪੋਲੀਟਿਕਸ ਦੇ ਵਿੱਚ ਇੱਕ ਸਿਗਨੀਫਿਕੈਂਟ ਪਲੇਅਰ ਵਜੋਂ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਤੇ ਇਦਾਂ ਦੇ ਖਰਚੇ ਜਿਹੜੇ ਨੇ ਫਿਰ ਸਹਿਣੇ ਪੈਣਗੇ।
ਸੋ ਦੇਖਦੇ ਹਾਂ ਬਾਕੀ 9:30 ਜਿਹੜੀ ਉਹ ਸਾਈਨਿੰਗ ਸੈਰੇਮਨੀ ਉਹਦੇ ਵਿੱਚ ਕਿਹੜੀ ਗੱਲ ਉੱਪਰ ਹਸਤਾਖਰ ਕੀਤੇ ਜਾਂਦੇ। ਬਾਕੀ ਵਾਸੂ ਜੀ, ਡੈਲਸ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ, ਅਤੇ ਕਿਉਂਕਿ ਇਸ ਸਾਲ ਮਿਡ ਟਰਮਸ ਨੇ, ਵੈਸੇ ਮਿਡ ਟਰਮਸ ਤੋਂ ਪਹਿਲਾਂ ਇਹੋ ਜਿਹੀਆਂ ਰੈਲੀਆਂ ਹੁੰਦੀਆਂ ਨਹੀਂ, ਕਿਉਂਕਿ ਮਿਡ ਟਰਮਸ ਦੇ ਵਿੱਚ ਹੁੰਦਾ ਕੀ ਹੈ ਕਿ ਜਿਹੜਾ ਹਾਊਸ ਆਫ ਰੈਪ੍ਰਜੈਂਟੇਟਿਵ ਆ ਉਹ ਸਾਰਿਆਂ ਦੀ ਸਾਰਿਆਂ ਦੀ ਚੋਣ ਹੁੰਦੀ ਆ, ਅਤੇ ਜਿਹੜੀ ਸੈਨੇਟ ਦੀਆਂ ਸੀਟਾਂ ਹੁੰਦੀਆਂ ਇੱਕ ਤਿਹਾਈ, ਕਿਉਂਕਿ ਸੈਨੇਟ 6-6 ਸਾਲ ਦੀ ਟਰਮ ਲਈ ਸੈਨੇਟਰ ਚੁਣੇ ਜਾਂਦੇ ਆ। ਸੋ ਹਰ 2-2 ਸਾਲ ਲਈ ਇੱਕ ਤਿਹਾਈ ਸੈਨੇਟ ਦਾ ਹਿੱਸਾ ਰੀਇਲੈਕਸ਼ਨ ਉਹਦਾ ਹੋਇਆ ਕਰਦਾ। ਸੋ ਇਹਨਾਂ ਰੀਇਲੈਕਸ਼ਨ ਦੇ ਵਿੱਚ, ਇਹਨਾਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਟਰੰਪ ਦੀ ਪਾਪੂਲੈਰਿਟੀ ਬਹੁਤ ਘੱਟ ਆ, ਹਾਲਾਂਕਿ ਪਿਛਲੇ ਇਲੈਕਸ਼ਨ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਹਾਊਸ ਆਫ ਰੈਪ੍ਰਜੈਂਟੇਟਿਵਸ ਦਾ ਕੰਟਰੋਲ ਵੀ ਰਿਪਬਲਿਕਨਸ ਦੇ ਕੋਲ ਆ ਅਤੇ ਸੈਨੇਟ ਦਾ ਕੰਟਰੋਲ ਵੀ ਰਿਪਬਲਿਕਨਸ ਦੇ ਕੋਲ ਆ, ਪਰ ਜੇ ਕਿਤੇ ਕੰਟਰੋਲ ਹੱਥੋਂ ਖੁੱਸ ਜਾਂਦਾ ਲੱਗਦਾ ਤਾਂ ਫਿਰ ਬੜਾ ਮੁਸ਼ਕਲ ਹੋ ਜਾਏਗਾ ਟਰੰਪ ਵਾਸਤੇ ਆਪਣਾ ਏਜੰਡਾ ਇੰਪਲੀਮੈਂਟ ਕਰਨਾ। ਸੋ ਇਸ ਕਰਕੇ ਜ਼ੋਰ ਬੜਾ ਲੱਗਿਆ ਹੋਇਆ ਕਿ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿਹੜੀ ਆਪਣੀ ਮਜ਼ਬੂਤੀ ਆ ਉਸੇ ਤਰ੍ਹਾਂ ਰੱਖੀ ਜਾ ਸਕੇ, ਪਰ ਟਰੰਪ ਦੀ ਪਾਪੂਲੈਰਿਟੀ ਬੜੀ ਘਟੀ ਹੋਈ ਆ। ਸੋ ਇਸ ਕਰਕੇ ਡੈਲਸ ਦੇ ਵਿੱਚ ਰੈਲੀ ਰੱਖੀ ਗਈ ਅਤੇ ਉੱਥੇ ਟਰੰਪ ਨੇ ਕੱਲ੍ਹ ਰਾਤੀ ਭਾਸ਼ਣ ਦਿੱਤਾ। ਇੱਕ ਤਾਂ ਵਾਸੂ ਜੀ, ਟਰੰਪ ਨੇ ਉੱਥੇ ਗੱਲ ਇਹ ਕਹੀ, ਕਹਿੰਦਾ ਦੇਖ, ਕਹਿੰਦੇ ਕੈਨੇਡਾ ਵਾਲੇ ਤਾਂ ਤਰਲੋ ਮੱਛੀ ਹੋਏ ਆ ਡੀਲ ਕਰਨ ਲਈ, ਅਤੇ ਕਹਿੰਦੇ ਮੈਂ ਦੇਖਿਆ ਲੇਕ ਦਾ ਨਾਮ ਬਦਲਤਾ, ਲੇਕ ਓਨਟੈਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਕਰਤਾ, ਤਾੜੀਆਂ ਵੱਜੀਆਂ ਉੱਥੇ। ਵੈਸੇ ਉਹ ਤਾੜੀਆਂ ਕਈ ਵਾਰ ਸਾਨੂੰ ਪਤਾ ਵੱਡੇ ਸਮਾਗਮਾਂ 'ਚ ਜਿਹੜਾ ਸਾਊਂਡ ਸਿਸਟਮ ਹੁੰਦਾ ਉਹਦੇ 'ਚ ਵੀ ਰਿਕਾਰਡ ਕਰਕੇ ਰੱਖੀਆਂ ਹੁੰਦੀਆਂ, ਉਹ ਕੋਈ ਭਾਸ਼ ਜਦੋਂ ਕੋਈ ਸਟੇਟਮੈਂਟ ਦਿੱਤੀ ਜਾਂਦੀ ਆ ਲੋਕ ਨਹੀਂ ਕਈ ਵਾਰ ਇੰਨੀ ਉੱਚੀ ਤਾੜੀਆਂ ਮਾਰਦੇ ਜਿੰਨੀ ਉਹ ਸਪੀਕਰ ਦੇ ਵਿੱਚੋਂ ਪਲੇ ਕਰ ਦਿੱਤੀਆਂ
ਜਿਵੇਂ ਤੁਸੀਂ ਵੀ ਰੱਖੀਆਂ ਹੋਈਆਂ।
ਹਾਂ ਜੀ, ਮੈਂ ਆਪਾਂ ਵੀ ਰੱਖੀਆਂ ਹੋਈਆਂ
ਅਤੇ ਇਹ ਤਾਂ ਔਰਗੈਨਿਕ ਸੀ ਜਿਹੜੀ ਮਾਰੀ,
ਇਹ ਔਰਗੈਨਿਕ,
ਇਹ ਤਾਂ ਵਿਜੇ ਜੀ ਨੇ ਆਪ ਮਾਰੀ
ਜੀ ਜੀ। ਪਰ ਸੋ ਇੱਦਾਂ ਹੁੰਦਾ, ਫਿਰ ਟਰੰਪ ਨੇ ਕਿਹਾ, ਕਹਿੰਦੇ ਅੱਗੇ ਹੋਰ ਕੀ ਕਰੀਏ, ਕਹਿੰਦੇ ਮੇ ਬੀ ਓਸ਼ਨਸ, ਸ਼ਾਇਦ ਪੈਸੀਫਿਕ ਓਸ਼ਨ ਦਾ ਨਾਮ, ਕਹਿੰਦੇ ਨਹੀਂ ਉਹ ਬਹੁਤ ਜ਼ਿਆਦਾ ਹੋ ਜਾਏਗਾ, ਇਹੋ ਜਿਹੀਆਂ ਗੱਲਾਂ ਉੱਥੇ ਹੋ
ਰਹੀਆਂ। ਪੈਸੀਫਿਕ ਓਸ਼ਨ,
ਅਟਲਾਂਟਿਕ
ਦੋਨੋਂ, ਕਹਿੰਦੇ ਨਹੀਂ ਦੋਨੋਂ ਤਾਂ ਨਹੀਂ ਹੋਣੇ, ਇੱਕ ਦੇਖਦੇ ਆ ਕਿਹੜਾ। ਤਾੜੀਆਂ ਮਾਰੀਆਂ ਦੇ ਲੋਕ ਉੱਥੇ
ਨਹੀਂ, ਪਤਾ ਨਹੀਂ ਨਾ ਹੁਣ ਲੋਕ ਮਾਰ ਰਹੇ ਕਿ ਕੰਪਿਊਟਰ ਮਾਰ ਰਹੇ
ਹੈਗੇ ਵਿਜੇ ਜੀ, ਤਾੜੀਆਂ
ਹੈਗੇ ਨੇ ਹੈਗੇ ਨੇ। ਫਿਰ ਵਾਸੂ ਜੀ, ਟਰੰਪ ਨੇ ਜਿਹੜੀ ਗੱਲ ਕਹੀ ਆ, ਕਹਿੰਦੇ ਜੇ ਰਿਪਬਲਿਕਨਸ ਨੂੰ ਇਹਨਾਂ ਮਿਡ ਟਰਮਸ ਤੋਂ ਬਾਅਦ ਹਾਊਸ ਆਫ ਰੈਪ੍ਰਜੈਂਟੇਟਿਵਸ ਅਤੇ ਸੈਨੇਟ ਦਾ ਕੰਟਰੋਲ ਜੇ ਸਾਡਾ ਬਣਿਆ ਰਹਿੰਦਾ, ਫਿਰ ਟਰੰਪ ਨੇ ਵਾਅਦਾ ਕੀਤਾ ਇੱਕ, ਕਹਿੰਦੇ ਫਿਰ ਮੈਂ ਅਮਰੀਕਾ ਦੇ ਹਰ ਐਡਲਟ ਨੂੰ ਡਿਵੀਡੈਂਡ ਵਜੋਂ $5,000 ਦੇਵਾਂਗਾ।
ਟਰੰਪ ਡਿਵੀਡੈਂਡ
ਸੋ ਕਿਹਾ ਕਿ ਐਗਜੈਕਟਲੀ ਡੋਨਲਡ ਟਰੰਪ ਨੇ, ਆਹ ਸੁਣਦੇ ਹਾਂ।
ਓਨਲੀ ਆਈ ਕੈਨ ਮੇਕ ਦਿਸ ਪ੍ਰੋਮਿਸ ਟੂ ਯੂ ਐਂਡ ਹੇਅਰ ਇਜ਼ ਮਾਈ ਪ੍ਰੋਮਿਸ, ਇਫ ਦ ਰਿਪਬਲਿਕਨਸ ਵਿਨ ਦ ਹਾਊਸ ਆਫ ਰੈਪ੍ਰਜੈਂਟੇਟਿਵਸ ਐਂਡ ਦ ਯੂਨਾਈਟਿਡ ਸਟੇਟਸ ਸੈਨੇਟ, ਬੋਥ ਆਫ ਦੈਮ, ਬਿਕੋਜ਼ ਆਫ ਆਰ ਇਕਨੋਮਿਕ, ਟ੍ਰੈਮੈਂਡਸ ਇਕਨੋਮਿਕ ਸਕਸੈਸ, ਲਾਈਕ in history we've never had anything like what's happening, but because of our tremendous strength and success economically, I will issue a dividend to every adult citizen in the United States of America for $5,000. Very much like a successful company will do a cash distribution to its shareholders, or like last year when I gave our great members of the military 1776, remember?
ਵੱਜਦੀਆਂ ਸੀ ਤਾੜੀਆਂ, ਫਿਰ ਦੇਖਿਆ ਕੂਕਾਂ ਵੀ ਮਾਰਦੇ ਸੀ ਲੋਕ. ਟਰੰਪ ਨੇ ਕਿਹਾ $5,000 ਹਰ ਅਮੈਰੀਕਨ ਐਡਲਟ ਨੂੰ ਇਲੈਕਸ਼ਨ ਤੋਂ ਬਾਅਦ ਜੇ ਅਮਰੀਕਾ ਜੇ ਰਿਪਬਲਿਕਨਸ ਜਿੱਤਦੇ ਨੇ. ਯਾਰ 270 million ਐਡਲਟਸ ਨੇ ਅਮਰੀਕਾ 'ਚ ਲੇਟੈਸਟ ਡੇਟਾ ਮੁਤਾਬਕ. ਹਰ ਇੱਕ ਨੂੰ ਜੇ $5,000 ਦਿੱਤਾ $1.35 trillion ਬਣਦਾ, $1,350 billion.
ਪਰ ਫੁੱਫੜ ਬਣਨਾ ਨਾ ਫਿਰ ਡੋਨਲਡ ਟਰੰਪ ਨੇ, ਪੈਸੇ ਖਰਚਣੇ ਪੈਣੇ.
ਖਬਰੇ ਕੀ ਬਣਨਾ.
ਸੋ ਵਿਜੇ ਜੀ,
ਮੈਂ ਤਾਂ ਸਕਾਟ ਬੇਸਨ ਤੇ ਉਹ ਦੇਖ ਕੇ ਖੁਸ਼ ਹੋ ਕੇ ਉਹ ਵੀ ਤਾੜੀਆਂ ਮਾਰ ਰਹੇ ਸੀ. ਟ੍ਰੈਜਰੀ ਸੈਕਟਰੀ ਸੋਚਦਾ ਹੋਣਾ ਵੀ ਭਾਈ ਪਹਿਲਾਂ ਹੀ ਜਿਹੜਾ ਸਾਡਾ ਡੈਫੀਸਿਟ ਆ ਕਿੰਨੇ ਦਾ ਸਾਲਾਨਾ, $2 trillion ਦਾ.
ਸੋ $1.8 trillion ਦਾ ਉਹਨਾਂ ਦਾ ਫਿਸਕਲ
ਡੈਫੀਸਿਟ ਆ,
ਤੇ $40 trillion ਤੋਂ ਉੱਤੇ ਡੈਟ
ਡੈਟਾ. ਯੈਸ,
ਤੇ ਡੋਨਲਡ ਟਰੰਪ ਵਾਰ ਵਾਰ ਕਹੀ ਜਾਂਦੇ ਆ. ਸੋ ਉਹ ਦੇਖੋ ਜਦੋਂ ਉਹਨਾਂ ਭਾਸ਼ਣ ਦੇਤਾ ਉੱਥੇ ਤਾੜੀਆਂ ਵੱਜ ਗਈਆਂ, ਬੱਲੇ ਬੱਲੇ ਹੋ ਗਈ. ਉਸ ਤੋਂ ਘੰਟੇ ਕੁ ਬਾਅਦ ਹੀ ਜੇ ਡੀ ਵੈਂਸ ਨੇ ਨਾਲ ਹੀ ਕਹਿਤਾ, ਕਹਿੰਦੇ ਜਿਹੜੇ ਧਨਾੜ ਅਮੈਰੀਕਨਸ ਨੇ ਉਹਨਾਂ ਨੂੰ ਥੋੜ੍ਹੀ ਦੇਵਾਂਗੇ. ਸੋ ਨਾਲ ਨਾਲ ਜਿਹੜੇ ਸਟਾਰ ਲਾ ਕੇ ਕੰਡੀਸ਼ਨ ਅਪਲਾਈ ਕਰਕੇ ਇਹਨਾਂ ਨੇ ਇਹਨੂੰ ਹੌਲੀ 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 ਦੇਖਿਓ, ਕਹਿ ਦੇਣਾ ਵੀ ਥੋੜ੍ਹੇ ਲੋਕਾਂ ਨੂੰ ਵੀ ਪੈਸੇ
ਮਿਲ ਜਾਣਗੇ. ਹੈ ਤਾਂ ਇਲੀਗਲ ਆ ਇਹ, ਜਿਹੜੀ ਵੋਟਰ ਇੰਡਿਊਸਮੈਂਟ ਆ.
ਐਗਜੈਕਟਲੀ,
ਕਿਉਂਕਿ ਜੇ ਤੁਸੀਂ ਪੈਸਾ ਦੇ ਕੇ ਵੋਟਰਸ ਨੂੰ ਇਹੋ ਸਾਨੂੰ ਵੋਟ ਪਾਓ,
ਜਾਂ
ਜੇ ਜਿੱਤ ਕੇ ਤੁਹਾਨੂੰ ਪੈਸੇ ਦੇਵਾਂਗੇ, ਇਹ ਤਾਂ ਵੋਟਰ ਇੰਡਿਊਸਮੈਂਟ.
ਐਂਡ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਏਡਾ ਵੱਡਾ ਕੋਈ ਖਰਚਾ ਕਰਨਾ ਹੈ ਤੁਹਾਨੂੰ ਕਾਂਗਰਸ ਤੋਂ ਅਪਰੂਵਲ ਲੈਣਾ ਪੈਣਾ.
ਰਾਈਟ, ਯੈਸ.
ਤੇ ਕਾਂਗਰਸ ਦੇ ਵਿੱਚ ਅਜਿਹੇ ਬਿੱਲ ਪਾਸ ਕਰਾਉਣੇ ਸੌਖੇ ਥੋੜ੍ਹੀ ਹੈ.
ਕਰੈਕਟ.
ਸੋ ਡੋਨਲਡ ਟਰੰਪ ਨੇ ਪਹਿਲਾਂ ਵੀ ਅਰਧੀ ਅਰਧ ਸੀਆਰ ਇਹ ਕਿਹਾ ਸੀ ਮੈਂ $2,000 ਦੇਵਾਂਗਾ.
ਜੀ ਜੀ.
ਤੇ ਉਦੋਂ ਕਹਿੰਦੇ ਸੀ ਮੈਨੂੰ ਕਾਂਗਰਸ ਦੇ ਅਪਰੂਵਲ ਦੀ ਲੋੜ ਨਹੀਂ, ਪਰ ਇੱਦਾਂ ਹੁੰਦਾ ਨਹੀਂ, ਕਾਂਗਰਸ ਦੇ ਅਪਰੂਵਲ ਦੀ ਲੋੜ ਪੈਣੀ ਹੈ. ਪਲੱਸ ਯੈਸ, ਜਿਹੜੀ ਵੋਟਰ ਇੰਡਿਊਸਮੈਂਟ ਵਾਲੀ ਗੱਲ ਹੈ ਵੀ ਇਹ ਤਾਂ ਇਲੀਗਲ ਹੈ. ਸੋ ਇਹਦੇ ਖਿਲਾਫ਼ ਤਾਂ ਫਿਰ ਲੀਗਲ ਚੈਲੰਜਸ ਵੀ ਹੋਣਗੇ.
ਫਿਰ ਟਰੰਪ ਨੇ ਨਾਲ ਉੱਥੇ ਬਾਅਦ 'ਚ ਗੱਲ ਕਹੀ ਵੀ ਕਹੀ ਸੀ, ਕਹਿੰਦਾ ਬਸ ਮੇਰੀ ਇੱਕੋ ਬੇਨਤੀ ਹੈ ਕਿ ਜਿਹੜੇ ਉਹ $5,000 ਤੁਹਾਨੂੰ ਆਉਣਗੇ ਜੇ ਆਉਂਦੇ ਨੇ, ਤਾਂ ਤੁਸੀਂ ਉਹਨਾਂ ਨੂੰ ਅਮੈਰੀਕਨ ਸਮਾਨ ਦੇ ਉੱਪਰ ਹੀ ਖਰਚਿਓ, ਅਮੈਰੀਕਨ ਬਿਜ਼ਨਸ ਤੋਂ ਹੀ ਖਰੀਦਦਾਰੀ ਕਰਿਓ. ਉਹ ਫਿਰ ਆਈਫੋਨ ਖਰੀਦ ਲਿਓ ਨਵਾਂ.
ਪਰ ਆਈਫੋਨ ਤਾਂ ਅਮੈਰੀਕਨ ਹੈ ਹੀ ਨਹੀਂ, ਜੇ ਹੁੰਦਾ ਤੇ ਉਹਦੇ ਉੱਤੇ ਟੈਰਿਫ ਲੱਗਣੀ ਸੀ. ਸੋ ਅੱਛਾ, ਇਹ ਬੜੇ ਮੈਸੇਜ,
ਮੈਂ ਤਾਂ ਕੈਨੇਡਾ ਚ, ਕੈਨੇਡਾ ਚ
ਟੈਰਿਫ ਲੱਗੀ ਮੈਸੇਜ ਆਏ ਸੀ, ਤੇ ਅੱਜ ਵੀ ਮੈਸੇਜ ਇੱਕ ਦੋ ਆਏ ਨੇ ਵੀ ਜਿਹੜਾ ਨਵਾਂ ਆਈਫੋਨ ਨੇ ਵੀ ਕੀ ਇਹਨਾਂ ਦੇ ਉੱਤੇ ਵੀ ਕਾਊਂਟਰ ਟੈਰਿਫ ਲੱਗੇਗੀ?
ਨਹੀਂ ਲੱਗੇਗਾ,
ਕਿਉਂਕਿ ਕੈਨੇਡਾ ਨੇ ਜਿਹੜੇ ਕਾਊਂਟਰ ਟੈਰਿਫ ਦੀ ਸੂਚੀ ਤਿਆਰ ਕੀਤੀ ਹੈ ਉਹਦੇ ਵਿੱਚ ਸਮਾਰਟਫੋਨਸ ਲਿਖੇ ਹੋਏ ਨੇ.
ਹਾਂਜੀ ਹਾਂਜੀ ਹਾਂਜੀ.
ਪਰ ਆਈਫੋਨ ਨੂੰ ਗਿਣਿਆ ਜਾਂਦਾ ਐਜ਼ ਅ ਪ੍ਰੋਡਕਟ ਆਫ ਚਾਈਨੀਜ਼ ਓਰੀਜਨ, ਨਾਟ ਆਫ ਅਮੈਰੀਕਨ ਓਰੀਜਨ.
ਜੀ.
ਸੋ ਉਹਦੇ ਉੱਤੇ ਟੈਰਿਫ ਨਹੀਂ ਲੱਗਣਾ.
ਇੱਕੋ ਹੀ ਸਮਾਰਟਫੋਨ ਬਣਦਾ ਸੈਨ ਡੀਏਗੋ 'ਚ. ਉਹ ਕਿਹੜਾ ਜਿਹੜਾ ਲਾਈਨਕਸ ਸਿਸਟਮ, ਕੀ ਹੁੰਦਾ ਉਹ,
ਲਿਨਕਸ
ਲਿਨਕਸ ਸਿਸਟਮ ਯੂਜ਼ ਕਰਕੇ ਉਹ ਖਬਰੇ ਕਿਆ ਉਹਨਾਂ ਨੂੰ ਇਸਤੇਮਾਲ ਕਰਦਾ ਹੋਣਾ, ਬੜਾ ਰੇਅਰ ਜਿਹਾ ਫੋਨ ਆ ਉਹ, ਉੱਤੇ ਲੱਗ ਜੂਗਾ ਟੈਰਿਫ. ਬਾਕੀ ਜਿਹੜੇ ਆਹ ਪਾਪੂਲਰ ਸਮਾਰਟਫੋਨਸ ਨੇ ਇਹ ਤੇ ਬਣਦਾ ਹੀ ਕੋਈ ਨਹੀਂ ਅਮਰੀਕਾ 'ਚ.
ਸੋ ਡੋਨਲਡ ਟਰੰਪ ਨੇ ਕੱਲ ਜਿਹੜੀਆਂ ਟੈਰਿਫਸ ਦੇ ਵਿੱਚ ਪਰਸੋਂ ਜਿਹੜੇ ਚੇਂਜਸ ਕੀਤੇ ਨੇ, ਜਦੋਂ ਅਸੀਂ ਕਾਊਂਟ ਟੈਰਿਫਸ ਅਨਾਊਂਸ ਕੀਤੇ, ਫਿਰ ਉਹਨਾਂ ਨੇ 5 ਐਗਜ਼ੈਕਟਿਵ ਆਰਡਰ ਸਾਈਨ ਕੀਤੇ, ਉਹਨਾਂ ਦਾ ਅਲਟੀਮੇਟਲੀ ਕਿੰਨਾ ਕੁ ਪ੍ਰਭਾਵ ਪੈਣਾ ਉਹਦੇ ਬਾਰੇ ਵੀ ਸਟੱਡੀ ਹੋਈ. ਆਪਾਂ ਬ੍ਰੇਕ ਤੋਂ ਬਾਅਦ ਉਹਦੇ ਬਾਰੇ ਵੀ ਗੱਲ ਕਰਦੇ
ਜੀ. ਪਹਿਲਾਂ ਖਬਰਾਂ ਦਾ ਬੁਲੇਟਿਨ ਵਸੂ ਜੀ, ਉਸ ਤੋਂ ਬਾਅਦ ਉਹ ਗੱਲ ਕਰਦੇ ਹਾਂ. ਫਿਰ ਜਿਹੜਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ, ਜਿਹੜਾ ਅਗਲੇ ਹਫ਼ਤੇ ਫੋਰਮ ਹੋਣਾ, ਇਨਵੈਸਟਮੈਂਟ ਫੋਰਮ, ਵੀ ਇੱਕ ਤਰ੍ਹਾਂ ਹੁੰਦਾ ਨਾ ਜਦੋਂ ਆਪਾਂ ਕੋਸਕੋ ਵੜਦੇ ਹਾਂ ਤਾਂ ਫਲਾਇਰ ਦੇ ਦਿੰਦੇ ਆ ਇੱਕ, ਕਿਆ ਦੇਖੋ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ 'ਤੇ ਸਪੈਸ਼ਲ ਆਫਰ ਲੱਗੀ ਆ. ਉਸ ਤਰ੍ਹਾਂ ਦਾ ਇੱਕ ਪ੍ਰੋਸਪੈਕਟਸ 66 ਸਫ਼ਿਆਂ ਦਾ ਤਿਆਰ ਕਰਕੇ ਜਿਹੜੇ ਜਿਹੜੇ ਅਟੈਂਡੀਜ਼ ਨੇ ਉੱਥੇ ਆਉਣਾ ਉਹਨਾਂ ਨੂੰ ਸਰਕੂਲੇਟ ਕੀਤਾ ਗਿਆ. ਸੋ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ.
ਅਤੇ ਕਈ ਮੈਸੇਜਸ ਆ ਰਹੇ ਨੇ, ਕਹਿੰਦੇ ਆ $5,000 ਵਾਲੀ ਅਨਾਊਂਸਮੈਂਟ ਸੁਣ ਕੇ ਕਹਿੰਦੇ ਸਾਨੂੰ ਤਾਂ $1,000 ਵਾਲੀ ਚੈੱਕ ਯਾਦ ਆ ਗਏ ਬੀਬੀ ਦੇ. ਕਈਆਂ ਦਾ ਮੈਸੇਜ ਆਇਆ ਕਹਿੰਦੇ ਮੋਦੀ ਵਾਲੇ 15 ਲੱਖ ਯਾਦ ਆ ਗਏ.
ਸੋ ਯੈਸ, ਵਟਸਐਪ ਤੇ ਕਈ ਸੁਨੇਹੇ ਨੇ. ਇੱਕ ਮੈਸੇਜ ਆ ਕਹਿੰਦੇ ਇਟ ਸੀਮਸ ਲਾਈਕ ਡੋਨਲਡ ਟਰੰਪ ਇਜ਼ ਇਨਫਲੂਐਂਸਡ ਬਾਈ ਪੰਜਾਬ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ. ਫਰੀ ਫਰੀ ਫਰੀ
ਔਰ ਬੀਸੀ ਗਵਰਨਮੈਂਟ,
ਔਰ ਬੀਸੀ ਗਵਰਨਮੈਂਟ. ਇਹਨਾਂ ਨੇ ਤਾਂ ਟਰੰਪ ਨੇ ਮੁੱਕਰ ਵੀ ਛੇਤੀ ਜਾਣਾ. ਤੇ ਟਰੰਪ ਜੇ ਮੁੱਕਰ ਗਿਆ ਕਿਸੇ ਨੂੰ ਹੈਰਾਨੀ ਵੀ ਨਹੀਂ ਹੋਣੀ. ਬੀਸੀ 'ਚ ਹੈਰਾਨੀ ਜ਼ਿਆਦਾ ਹੋਈ ਸੀ ਜਦੋਂ $1,000 ਵਾਲੀ ਗੱਲ ਤੋਂ ਮੁੱਕਰੇ ਸੀ. ਤੇ
ਇੱਥੇ ਇੱਕ ਮੈਸੇਜ ਹੋਰ ਆਇਆ, ਕਹਿੰਦੇ ਡੋਨਲਡ ਟਰੰਪ ਦੇ ਜਿਹੜੇ ਐਗਜ਼ੈਕਟਿਵ ਆਰਡਰਸ ਨੇ ਉਹ ਤਾਂ ਕਹਿੰਦੇ ਸਕੂਲ ਦੀ ਰਫ ਕਾਪੀ ਵਰਗੇ ਨੇ.
ਹਾਂ, ਸਹੀ ਗੱਲ ਆ. ਰਾਜ ਸਿੱਧੂ ਜੀ ਦਾ ਵੀ ਸੁਨੇਹਾ, ਕਹਿੰਦੇ ਲੱਗਦਾ ਵੀ ਸਰਪੰਚ ਸਾਹਿਬ ਨੇ ਕਿਸੇ ਭਾਰਤੀ ਲੀਡਰ ਦੀ ਸੰਗਤ ਕਰ ਲਈ ਲੱਗਦੀ ਆ. ਉਹਨਾਂ ਨੇ ਥੋੜ੍ਹੇ ਡਿਫਰੈਂਟ ਵਰਡਸ ਲਿਖੇ ਨੇ, ਪਰ ਮਕਸਦ ਉਹਨਾਂ ਦਾ ਇਹੀ ਕਹਿਣ ਦਾ ਰਾਜ ਸਿੱਧੂ ਜੀ ਦਾ. ਵਟਸਐਪ 'ਤੇ ਹੋਰ ਵੀ ਤੁਹਾਡੇ ਕਈ ਸੁਨੇਹੇ ਨੇ. ਜਿਹੜੀ ਗੱਲਬਾਤ ਸੁਣ ਰਹੇ ਉਹਦੇ 'ਚ ਕੁਝ ਵੀ ਤੁਸੀਂ ਐਡ ਔਨ ਕਰਨਾ ਹੋਵੇ ਤਾਂ ਮੈਸੇਜ ਭੇਜ ਸਕਦੇ ਹੋ 604-807-0915. ਸਾਡਾ ਵਟਸਐਪ ਦਾ ਨੰਬਰ ਹੈ 807-0915. ਵਾਸੂ ਜੀ, ਡੋਨਲਡ ਟਰੰਪ ਨੇ ਜਿਹੜੇ ਦੇਖੋ, ਪਹਿਲਾਂ ਟਰੰਪ ਨੇ ਟੈਰਿਫ ਲਾਏ, ਫਿਰ ਕੈਨੇਡਾ ਨੇ ਰਿਟੈਲੀਏਟਰੀ ਟੈਰਿਫਸ ਲਾਗੂ ਕੀਤੇ, ਫਿਰ ਟਰੰਪ ਨੇ ਉਸ ਰਿਟੈਲੀਏਸ਼ਨ ਦੇ ਜਵਾਬ ਵਿੱਚ ਫਿਰ ਵੱਖਰੇ ਟੈਰਿਫ ਲਗਾਏ। ਪਰ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਪਰਸੋਂ ਟਰੰਪ ਨੇ ਜੋ 5 ਐਗਜ਼ੈਕਟਿਵ ਆਰਡਰ ਸਾਈਨ ਕੀਤੇ ਸੀ, ਉਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਉੱਪਰ ਟੈਰਿਫ ਲੱਗੇ ਨੇ। ਕਈ ਚੀਜ਼ਾਂ ਨੂੰ ਕਹਿਤਾ ਸੀ ਬੈਨ ਕੀਤਾ ਜਾ ਰਿਹਾ ਅਮਰੀਕਾ 'ਚੋਂ, ਪਰ ਕੁਝ ਚੀਜ਼ਾਂ ਨੂੰ ਟੈਰਿਫ ਵਾਲੀ ਸੂਚੀ ਦੇ ਵਿੱਚੋਂ ਹਟਾਇਆ ਵੀ ਆ। ਸੋ ਇਹਨੂੰ ਲੈ ਕੇ ਹੁਣ ਦੇਖਿਆ ਜਾ ਰਿਹਾ ਵੀ ਜਿਹੜੇ ਆਹ ਪਰਸੋਂ ਵਾਲੇ ਕਦਮ ਨੇ ਉਹਦਾ ਨੈੱਟ ਉਹਦਾ ਕਿੰਨਾ ਕੁ ਅਸਰ ਪੈਣਾ, ਕਿਉਂਕਿ ਅਮਰੀਕਾ ਨੇ ਇਹ ਕਿਹਾ ਸੀ ਨਾ ਕਿ ਆਹ ਅਸੀਂ ਟੈਰਿਫ ਲਾਉਣ ਲੱਗੇ ਹਾਂ ਜਦੋਂ ਡੀਲ ਬ੍ਰੇਕ ਆਫ ਹੋਈ ਹੈ ਅਗਸਤ ਦੇ 3 ਹਫ਼ਤੇ, ਆਹ ਟੈਰਿਫ ਲੱਗੇ ਨੇ, ਜੇ ਕੈਨੇਡਾ ਨੇ ਟੈਰਿਫ ਲਾਏ ਦੇਖਿਓ ਅਸੀਂ ਫਿਰ ਹੋਰ ਤਕੜਾ ਜਵਾਬ ਦੇਵਾਂਗੇ। ਅਤੇ ਵਾਸੂ ਜੀ, ਉਹ ਤਕੜਾ ਜਵਾਬ ਜਿਹੜਾ ਪਰਸੋਂ ਦਿੱਤਾ ਗਿਆ, ਫਿਰ ਇੱਕ ਲੱਗਦਾ ਸੀ ਵੀ ਉਹਦਾ ਕਿੰਨਾ ਕੁ ਇੰਪੈਕਟ ਆ, ਉਹ ਇੰਪੈਕਟ ਵੀ ਬਹੁਤਾ ਜ਼ਿਆਦਾ ਹੋਣਾ ਨਹੀਂ, ਕਿਉਂਕਿ ਜਦੋਂ ਉਹ ਨੰਬਰਸ ਵਗੈਰਾ ਕੈਲਕੂਲੇਟ ਕੀਤੇ ਗਏ ਨੇ, ਦੱਸਿਆ ਜਾ ਰਿਹਾ ਵੀ ਨੈੱਟ ਇਫੈਕਟ 700 ਮਿਲੀਅਨ ਡਾਲਰ ਦਾ ਹੀ ਹੋਣਾ, 700 ਮਿਲੀਅਨ ਤੋਂ ਮੇ ਬੀ ਐਟ ਦਾ ਮੋਸਟ 1 ਬਿਲੀਅਨ ਡਾਲਰਸ। ਅਤੇ ਇਹ ਨਾ ਭੁੱਲੀਏ ਕਿ ਕੈਨੇਡਾ ਨੇ ਪਿਛਲੇ ਸਾਲ ਅਮਰੀਕਾ ਨੂੰ ਜਿਹੜਾ ਸਮਾਨ ਭੇਜਿਆ ਸੀ, ਜਿਹੜੇ ਗੁੱਡਸ ਭੇਜੇ ਸੀ, ਉਹ 527 ਬਿਲੀਅਨ ਡਾਲਰ ਦੇ ਸੀ।
ਯਾ ਸੋ ਸਕੋਸ਼ੀਆ ਬੈਂਕ ਵੱਲੋਂ ਇੱਕ ਅਨਾਲਿਸਿਸ ਕੀਤਾ ਗਿਆ, ਇਹਨਾਂ ਨੇ ਕਿਹਾ ਕਿ ਜਿਹੜੀਆਂ ਨਵੀਆਂ ਟੈਰਿਫਸ ਲੱਗਣਗੀਆਂ, ਮਤਲਬ ਜਿਹੜਾ 50% ਉਹਨਾਂ ਨੇ ਕਿਹਾ ਨਾ ਵੀ 50% ਟੈਰਿਫ ਹੁਣ ਆਹਨਾਂ ਚੀਜ਼ਾਂ ਦੇ ਉੱਤੇ ਵੀ ਲੱਗੇਗਾ, ਜਿਹੜੀਆਂ ਨਵੀਂ ਲਿਸਟ ਜਾਰੀ ਕੀਤੀ ਗਈ
ਪਰਸੋਂ।
ਕਿਉਂਕਿ ਦੇਖੋ ਇਹਦੇ 'ਚ ਇਹ ਗੱਲ ਪਹਿਲਾਂ ਸਮਝੀਏ ਕਿ ਜਿਹੜਾ 22 ਅਗਸਤ ਨੂੰ ਡੋਨਲਡ ਟਰੰਪ ਨੇ ਟੈਰਿਫਸ ਲਗਾਈਆਂ, ਉਹ ਸਾਨੂੰ ਉਹਨਾਂ ਨੇ ਦੱਸ ਕੇ ਲਾਈਆਂ ਵੀ ਇਹ ਤਕਰੀਬਨ 27-28 ਬਿਲੀਅਨ ਡਾਲਰ ਦੇ ਸਮਾਨ ਦੇ ਉੱਤੇ ਲੱਗੇਗਾ।
ਬਿਲਕੁਲ,
ਉਹਦਾ ਅਨਾਲਿਸਿਸ ਆਪਾਂ ਪਹਿਲਾਂ ਕਰ ਲਿਆ ਸੀ, ਗਿਣ ਲਿਆ ਸੀ ਵੀ ਆ ਸਾਰੀਆਂ ਵਸਤਾਂ ਵੀ ਇਹ ਤਕਰੀਬਨ 27 ਬਿਲੀਅਨ ਡਾਲਰ ਦਾ ਸਮਾਨ ਬਣਦਾ,
ਤੇ ਉਨੇ ਹੀ ਅਮਰੀਕਨ ਸਮਾਨ ਦੇ ਵੈਲਿਊ ਉੱਪਰ ਕੈਨੇਡਾ ਨੇ ਜਵਾਬੀ ਟੈਰਿਫ ਲਾਏ ਜਿਹੜੇ ਕਿ 8 ਤਰੀਕ ਤੋਂ ਲਾਗੂ ਹੋਏ।
ਸੋ ਸਾਨੂੰ ਪਤਾ ਹੁੰਦਾ ਕਿ ਇਹ 27-28 ਬਿਲੀਅਨ ਡਾਲਰ ਦੇ ਸਮਾਨ ਨੂੰ ਪ੍ਰਭਾਵਿਤ ਕਰਨਗੀਆਂ ਜਿਹੜੀਆਂ ਪਰਸੋਂ ਇਹਨਾਂ ਨੇ ਅਨਾਊਂਸ ਕੀਤੀਆਂ, ਫਿਰ ਉਹਦੀ ਵੀ ਕੈਲਕੂਲੇਸ਼ਨ ਕਰਨੀ ਸੀ ਵੀ ਇਹ ਕਿੰਨਾ ਸਮਾਨ ਬਣਦਾ। ਹੁਣ ਉਹ ਜਿਹੜੀ ਸਟੱਡੀ ਆ ਉਹ ਵੱਖੋ ਵੱਖਰੇ ਜਿਹੜੇ ਬੈਂਕਸ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਸਕੋਸ਼ੀਆ ਬੈਂਕ ਦਾ ਅਨਾਲਿਸਿਸ ਹੈ, ਇਹ ਕਹਿ ਰਹੇ ਨੇ ਕਿ ਜਿਹੜੀਆਂ ਨਵੀਆਂ ਟੈਰਿਫਸ ਨੇ ਇਹ 3 ਬਿਲੀਅਨ ਡਾਲਰ ਦੇ ਸਮਾਨ ਦੇ ਉੱਤੇ ਲੱਗਣਗੀਆਂ,
3 ਬਿਲੀਅਨ
ਤੇ ਜਿਹੜਾ ਨਵੇਂ ਚੇਂਜਸ ਨੇ। ਪਰ ਦੂਜੇ ਪਾਸੇ ਕੁਝ ਚੀਜ਼ਾਂ ਦੇ ਉੱਤੋਂ ਟੈਰਿਫ ਹਟਾ ਵੀ ਦਿੱਤੀ ਹੈ, ਕਹਿੰਦੇ ਉਹ 2 ਬਿਲੀਅਨ ਡਾਲਰ ਦਾ ਸਮਾਨ ਹੈ ਜਿੱਥੋਂ ਟੈਰਿਫ ਹਟਾ ਦਿੱਤੀ ਹੈ। ਸੋ ਨੈੱਟ ਇਫੈਕਟ ਜਿਹੜਾ ਹੈ ਉਹ 1 ਬਿਲੀਅਨ ਡਾਲਰ ਦੇ ਸਮਾਨ ਦੇ ਉੱਤੇ ਹੀ ਇਹ ਜਿਹੜੀਆਂ ਨਵੀਆਂ ਟੈਰਿਫਸ ਲੱਗਣਗੀਆਂ। ਫਿਰ ਜਿਹੜਾ ਇਹਨਾਂ ਨੇ ਕੁਝ ਚੀਜ਼ਾਂ ਦੇ ਉੱਤੇ ਐਕਸਪੋਰਟ ਬੈਨ ਹੀ ਇੰਪੋਰਟ ਬੈਨ ਹੀ ਲਗਾ ਦਿੱਤਾ ਕਿ ਇਹ ਚੀਜ਼ਾਂ ਅਸੀਂ ਇੰਪੋਰਟ ਕਰਨੀਆਂ ਨਹੀਂ ਕੈਨੇਡਾ ਤੋਂ, ਉਹ ਕਹਿੰਦੇ ਵੀ ਤਕਰੀਬਨ 700 ਮਿਲੀਅਨ ਡਾਲਰ ਦਾ ਸਮਾਨ ਹੈ ਜਿਹਦੇ ਉੱਤੇ ਇੰਪੋਰਟ ਬੈਨ ਲੱਗੇਗਾ। ਉਹਦੇ ਵਿੱਚੋਂ ਵੀ 550 ਮਿਲੀਅਨ ਡਾਲਰ ਦੀ ਤਾਂ ਸ਼ਰਾਬ ਹੈ, ਐਲਕੋਹਲ, ਤੇ ਐਲਕੋਹਲ ਦੇ ਉੱਤੇ ਪਹਿਲਾਂ ਹੀ 50% ਟੈਰਿਫ ਲੱਗੀ ਹੋਈ ਸੀ,
ਤੇ ਕਈ ਐਲਕੋਹਲ ਪ੍ਰੋਡਿਊਸਰਸ ਦਾ ਕਹਿਣਾ ਵੀ 50% ਟੈਰਿਫ ਵੀ ਤੇ ਬੈਨ ਦੇ ਬਰਾਬਰ ਹੀ ਆ।
ਹਾਂ, ਸੋ ਉਹਦਾ ਫਿਰ ਕੋਈ ਕਹਿ ਲਓ ਕਿ ਪਰਸੋਂ ਵਾਲੇ ਚੇਂਜ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ
ਜੀ।
ਤੇ ਜਿਹੜਾ ਇਹਨਾਂ ਨੇ ਲਿਖਿਆ ਸੀ ਵੀ ਅਸੀਂ ਹੁਣ ਡੇਅਰੀ ਪ੍ਰੋਡਕਟਸ ਦੇ ਉੱਤੇ, ਫਿਰ ਜਿਹੜੇ ਕੋਈ ਮੋਟਰਸਾਈਕਲਸ ਨੇ, ਮੋਪੈਡਸ ਨੇ, ਉਹਨਾਂ ਦੇ ਉੱਤੇ ਵੀ ਟੈਰਿਫ ਲਗਾ ਦੇਵਾਂਗੇ,
ਥੋੜਾ ਸਮਾਨ
ਬੈਨ ਕਰ ਦੇਵਾਂਗੇ। ਕਹਿੰਦੇ ਉਹ ਤਾਂ ਬਹੁਤ ਨਾ ਮਾਤਰ ਜਿਹਾ ਥੋੜਾ ਜਿਹਾ ਸਮਾਨ ਹੈ। ਸੋ ਟੋਟਲ ਮਿਲਾ ਮਿਲੂ ਕੇ 700 ਮਿਲੀਅਨ ਦਾ ਸਮਾਨ ਹੈ, ਉਹਦੇ ਵਿੱਚੋਂ 550 ਮਿਲੀਅਨ ਡਾਲਰ ਦੀ ਸ਼ਰਾਬ ਹੈ, ਐਲਕੋਹਲ ਹੈ
ਜੀ। ਤੇ ਜਿਹੜੀਆਂ ਚੀਜ਼ਾਂ ਨੂੰ ਐਗਜ਼ੈਂਪਟ ਵੀ ਕੀਤਾ, ਹੁਣ ਸਾਨੂੰ ਪਤਾ ਕਿ ਟੋਇਲਟ ਪੇਪਰ ਉਹਦੇ ਵਿੱਚ ਤੇ ਸੀਮੈਂਟ, ਸ਼ੂਗਰ, ਇਹਨਾਂ ਚੀਜ਼ਾਂ ਦੇ ਉੱਪਰ ਜਿਹੜੇ ਪਹਿਲਾਂ ਟੈਰਿਫ ਲਾਏ ਸੀ ਉਹ ਹਟਾ ਦਿੱਤੇ ਗਏ ਨੇ। ਸੋ ਇੱਕ ਗੱਲ ਪੱਕੀ ਹੈ ਵਾਸੂ ਜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਦਾ ਅਮੈਰੀਕਨ ਇਕਾਨਮੀ ਦਾ ਕੈਨੇਡੀਅਨ ਐਨਰਜੀ, ਕੈਨੇਡੀਅਨ ਸ਼ੂਗਰ, ਕੈਨੇਡੀਅਨ ਸੀਮੈਂਟ ਅਤੇ ਕੈਨੇਡੀਅਨ ਟੋਇਲਟ ਪੇਪਰ ਤੋਂ ਬਗੈਰ ਨਹੀਂ ਸਰਦਾ।
ਬਿਲਕੁਲ, ਤੇ ਇਹ ਤੇ ਇੱਕ ਬੜੀ ਲੰਮੀ ਚੌੜੀ ਰਿਸਰਚ ਵੀ ਕੀਤੀ ਹੈ ਵਿਜੇ ਜੀ।
ਜੀ ਜੀ ਜੀ
ਜੀ ਜੀ
ਤੇ ਰਿਸਰਚ ਨਹੀਂ, ਮੇਰੀ ਉਹ ਤੇ ਨਜ਼ਰ ਪੈ ਗਈ।
ਨਹੀਂ ਨਹੀਂ ਉਹ ਰਿਸਰਚ ਬਰਾਬਰ ਹੀ ਹੈ
ਕਿ ਇੱਕ ਅਮਰੀਕਨ ਔਸਤਨ ਸਾਲ ਦੇ 141 ਟੋਇਲਟ ਪੇਪਰ ਰੋਲਸ ਇਸਤੇਮਾਲ ਕਰਦਾ ਹੈ। ਤੇ ਵਾਸੂ ਜੀ, ਇੱਕ ਸਟੱਡੀ ਤੇ ਇਹ ਵੀ ਕਹਿੰਦੀ ਆ, ਹੈ ਵਾਸੂ ਜੀ, ਇੱਕ ਸਟੱਡੀ ਤੇ ਇਹ ਵੀ ਕਹਿੰਦੀ ਹੈ ਕਿ 141 ਮੈਗਾ ਰੋਲਸ ਨੇ ਉਹ।
ਮੈਗਾ ਰੋਲਸ?
ਜੀ 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 ਜੀ
ਮੇਕ ਅਮੈਰੀਕਾ ਗ੍ਰੇਟ ਅਗੇਨ, ਮੈਗਾ
ਮਾਗਾ ਨਹੀਂ, ਇੱਕੋ ਹੁੰਦੇ ਨੇ ਨਾ ਜਿਹੜੇ ਖਾਸੇ ਲੋਡਡ ਜਿਹਾ ਰੋਲ ਹੁੰਦਾ ਉਹ ਟੋਇਲਟ ਪੇਪਰ ਦਾ, ਉਹ ਕਈ ਵਾਰੀ ਟੋਇਲਟ ਪੇਪਰ ਹੋਲਡਰ ਦੇ ਵਿੱਚ ਵੀ ਜਦੋਂ ਤੁਸੀਂ ਉਹਨੂੰ ਲਗਾਓ ਤੇ ਉਹ ਨਹੀਂ ਜਾਂਦਾ, ਮੁਸ਼ਕਲ ਹੁੰਦਾ ਉਹਨੂੰ ਸੈੱਟ ਕਰਨਾ।
ਵੀਰ ਜੀ, ਆਪਾਂ ਜਿਹੜੀ ਅਨਾਲਿਸਿਸ ਦੀ ਗੱਲ ਕਰ ਰਹੇ ਸੀ,
ਨਹੀਂ ਇਹ ਵੀ ਜ਼ਰੂਰੀ ਗੱਲ ਹੈ
ਵੀ ਟੈਰਿਫਸ ਦਾ ਕੀ ਪ੍ਰਭਾਵ ਪੈਣਾ
ਜੀ। ਟੈਰਿਫਸ ਦਾ ਪ੍ਰਭਾਵ ਇਹ ਪਿਆ ਕਿ ਜਦੋਂ ਡੋਨਲਡ ਟਰੰਪ ਨੇ ਟੋਇਲਟ ਪੇਪਰ ਦੇ ਉੱਪਰ ਟੈਰਿਫ ਲਾਤਾ, ਤੇ ਫਿਰ ਬਾਅਦ 'ਚ ਅਹਿਸਾਸ ਹੋਇਆ ਵੀ ਨਹੀਂ 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 ਇਹ ਕੰਮ ਔਖਾ ਕਰਤਾ, ਇਹ ਮੁਸ਼ਕਲ ਆ, ਤਾਂ ਟੈਰਿਫ ਟੋਇਲਟ ਪੇਪਰ ਦੇ ਉੱਪਰੋਂ ਹਟਾਉਣਾ ਪੈ ਗਿਆ।
ਜੀ ਜੀ, ਇੱਕ ਅਨਾਲਿਸਿਸ ਬੀਮੋ ਵਾਲਿਆਂ ਨੇ ਵੀ ਕੀਤਾ ਵਿਚਾਰਿਆਂ ਨੇ
ਜੀ।
ਸੋ ਇਹ ਕਹਿੰਦੇ ਕਿ 2 ਬਿਲੀਅਨ ਡਾਲਰ ਦੇ ਸਮਾਨ ਦੇ ਉੱਤੇ ਨਵੀਆਂ ਟੈਰਿਫਸ ਲੱਗਣਗੀਆਂ ਤੇ 2 ਬਿਲੀਅਨ ਡਾਲਰ ਦੇ ਸਮਾਨ ਤੋਂ ਹੀ ਟੈਰਿਫ ਹਟਾ ਦਿੱਤੀਆਂ ਗਈਆਂ ਨੇ। ਸੋ ਬੀਮੋ ਵਾਲੇ ਕਹਿ ਰਹੇ ਨੇ ਵੀ ਇਹਦਾ ਕੋਈ ਵੀ ਫਰਕ ਨਹੀਂ ਪੈਣਾ।
ਪਰ ਜਿਹੜਾ ਓਵਰਆਲ ਦੇਖੋ ਇੰਪੈਕਟ ਕੀ ਆ, ਇੰਪੈਕਟ ਹੈਗਾ ਬਿਜ਼ਨਸ ਕੌਨਫੀਡੈਂਸ ਦੇ ਉੱਪਰ, ਇੰਪੈਕਟ ਹੈਗਾ ਸਰਟਨਟੀ ਦੇ ਉੱਪਰ, ਕਿਉਂਕਿ ਜਿਹੜੇ ਟੈਰਿਫਸ ਨੇ ਜਿਹੜੇ ਹੁਣ ਪਰਸੋਂ ਲਾਗੂ ਕਰਤੇ, ਕੁਝ ਚੀਜ਼ਾਂ ਟੈਰਿਫ ਵਾਲੀ ਸੂਚੀ 'ਚੋਂ ਕੱਢਤੀਆਂ, ਕੁਝ ਨਵੀਆਂ ਚੀਜ਼ਾਂ ਐਡ ਕਰਤੀਆਂ। ਹੁਣ ਟਰੰਪ ਦਾ ਜੇ ਇਹੀ ਤਰੀਕਾ ਚੱਲਦਾ ਰਹਿੰਦਾ ਤਾਂ ਫਿਰ ਹੀ ਨਹੀਂ ਨਾ ਪਤਾ ਵੀ ਕੱਲ੍ਹ ਨੂੰ ਕਿਹੜੀ ਹੋਰ ਚੀਜ਼ ਨਵੀਂ ਐਡ ਹੋ ਜਾਣੀ ਹੈ, ਕਿਹੜੀ ਚੀਜ਼ ਨੂੰ ਕੱਢ ਦਿੱਤਾ ਜਾਣਾ, ਕਿਹੜੀ ਚੀਜ਼ 'ਤੇ ਟੈਰਿਫ ਵਧਾ ਦਿੱਤਾ ਜਾਣਾ, ਕਿਹੜੀ ਚੀਜ਼ ਤੋਂ ਕਹਿ ਦਿੱਤਾ ਜਾਣਾ ਇਹਨੂੰ ਤਾਂ ਜੀ ਅਸੀਂ ਬੈਨ ਹੀ ਕਰ ਰਹੇ ਹਾਂ। ਸੋ ਜਿਹੜੀ ਉਹ ਅਨਸਰਟਨਟੀ ਹੈ ਬਿਜ਼ਨਸ ਵਾਸਤੇ ਸਭ ਤੋਂ ਵੱਡਾ ਰਿਸਕ ਉਹ ਹੈ। ਬਾਕੀ ਇਹਦੇ ਵਿੱਚ ਦੇਖੋ ਵਾਸੂ ਜੀ ਕੋਈ ਦੋ ਰਾਵਾਂ ਨਹੀਂ, ਕੁਝ ਬਿਜ਼ਨਸਿਸ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਹਨਾਂ ਟੈਰਿਫ ਕਰਕੇ ਬਹੁਤ ਜ਼ਿਆਦਾ ਇੰਪੈਕਟ ਹੋਏਗਾ, ਅਤੇ ਕੁਝ ਅਜਿਹੇ ਹੋਣਗੇ ਜਿਨ੍ਹਾਂ ਨੇ ਇਹ ਜਿਹੜੀ ਸਮੱਸਿਆ ਸਹੇੜ ਲੈਣੀ ਹੈ। ਜਿਵੇਂ ਕਈ ਐਲਕੋਹਲ ਪ੍ਰੋਡਿਊਸਰਸ ਦਾ ਇਹ ਕਹਿਣਾ ਕਿ ਦੁਨੀਆ ਬਹੁਤ ਵੱਡੀ ਆ, ਜੇ ਅਮਰੀਕਾ ਨੂੰ ਨਹੀਂ ਚਾਹੀਦੀ ਸਾਡੀ ਐਲਕੋਹਲ ਤਾਂ ਅਸੀਂ ਕਿਤੇ ਹੋਰ ਵੇਚ ਲਾਂਗੇ।
ਯਾ ਅਤੇ ਕਈ ਲੋਕ ਇਹ ਵੀ ਕਹਿੰਦੇ ਵੀ ਜਿਹੜੇ ਸਾਰੇ ਬੈਂਕ ਵਗੈਰਾ ਨੇ ਵੀ ਇਹ ਪੂਰੀ ਸਿਚੁਏਸ਼ਨ ਨੂੰ ਥੋੜ੍ਹਾ ਜਿਹਾ ਕਹਿ ਲਓ ਵੀ ਇਹਦਾ ਇੰਪੈਕਟ ਘਟਾ ਕੇ ਪੇਸ਼ ਕਰ ਰਹੇ ਨੇ ਕਿ ਉਹ ਨਹੀਂ ਚਾਹੁੰਦੇ ਕਿ ਕੈਨੇਡੀਅਨ ਜ਼ਿਆਦਾ ਡਰਨ ਅਤੇ ਬਿਜ਼ਨਸਿਸ ਜ਼ਿਆਦਾ ਡਰਨ ਅਤੇ ਜਿਹਦੇ ਕਰਕੇ ਓਵਰਆਲ ਜਿਹੜਾ ਸੈਂਟੀਮੈਂਟ ਹੈ ਇਕੋਨਮੀ ਦੇ ਵਿੱਚ ਉਹ ਪ੍ਰਭਾਵਿਤ ਹੋਵੇ ਕਿ ਇਕੋਨਮੀ ਦਾ ਜਿਹੜਾ ਕੰਮ ਹੈ ਚੱਲਦਾ ਰਹੇ। ਸੋ ਇਟਸ ਵੈਰੀ ਸਿਮਿਲਰ ਟੂ ਜਿਵੇਂ ਆਮ ਤੌਰ 'ਤੇ ਹੁੰਦਾ ਵੀ ਜਿਹੜੀਆਂ ਰੀਅਲ ਇਸਟੇਟ ਐਸੋਸੀਏਸ਼ਨਸ ਨੇ ਉਹਨਾਂ ਵੱਲੋਂ ਰੀਅਲ ਇਸਟੇਟ ਦੇ ਅੰਕੜੇ ਜਿੰਨੇ ਮਰਜ਼ੀ ਮਾੜੇ ਹੋਣ ਉਹਦੇ ਉਹਨੂੰ ਥੋੜ੍ਹਾ ਜਿਹਾ ਕਹਿ ਲਓ ਉਹਦੇ ਇੰਪੈਕਟ ਨੂੰ ਥੋੜ੍ਹਾ ਜਿਹਾ ਘਟਾ ਕੇ ਪੇਸ਼ ਕੀਤਾ ਜਾਂਦਾ
ਅਤੇ
ਹਮੇਸ਼ਾ ਉਹ ਆਪਟੀਮਿਜ਼ਮ ਜਿਹੜਾ ਬਰਕਰਾਰ ਰੱਖਣਾ ਚਾਹੁੰਦੇ ਨੇ ਰੀਅਲ ਇਸਟੇਟ ਮਾਰਕੀਟ ਦੇ ਵਿੱਚ। ਉਸੇ ਤਰ੍ਹਾਂ ਬੈਂਕਾਂ ਦੀ ਵੀ ਇਹੀ ਹਕੀਕਤ ਹੈ ਵੀ ਇਹ ਨਹੀਂ ਚਾਹੁੰਦੇ ਕਿ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਅਤੇ ਲਾਰਜ ਜ਼ਿਆਦਾ ਉਥਲ ਪੁਥਲ ਹੋਵੇ ਵੀ ਲੋਕ ਘਬਰਾ ਹੀ ਜਾਣ
ਅਤੇ
ਇਨਵੈਸਟਮੈਂਟ ਬਿਲਕੁਲ ਬੰਦ ਹੀ ਹੋ ਜਾਏ। ਸੋ ਇਹ ਵੀ ਇਹਦੇ ਵਿੱਚ ਇੱਕ ਪਹਿਲੂ ਜ਼ਰੂਰ ਹੈ।
ਇੱਕ ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਕਿ ਟਰੰਪ ਨੂੰ ਸੋਨੂੰ ਹੇਅਰ ਕੱਟ ਵਾਲਿਆਂ ਤੋਂ ਕਹਿੰਦੇ ਵਿਗ ਬਣਵਾ ਕੇ ਭੇਜੋ ਅਤੇ ਫਿਰ ਸ਼ਾਇਦ ਖੁਸ਼ ਹੋ ਜਾਣ।
ਰਹਿਣ ਦਿਓ ਐਵੇਂ, ਉਹ ਪਰੇਸ਼ਾਨ ਹੀ ਕਰਨਾ ਬੰਦੇ ਨੇ, ਉਹ ਬੰਦਾ ਤੁਹਾਡੇ ਨੂੰ ਦੇਗਾ ਨਹੀਂ ਕੁਛ, ਤੁਹਾਡੇ ਕੋਲ ਖੋ ਕੇ ਲੈ ਕੇ ਜਾਣਾ। ਐਵੇਂ ਸੋਨੂੰ ਹੇਅਰ ਕੱਟ ਵਾਲਿਆਂ ਦਾ ਨੁਕਸਾਨ ਹੋ ਜਾਏਗਾ ਕੋਈ, ਰਹਿਣ ਦਿਓ।
ਜੀ ਜੀ ਸਹੀ ਗੱਲ ਆ। ਵਟਸਐਪ 'ਤੇ ਬਸ ਜੀ ਬਹੁਤ ਸਾਰੇ ਮੈਸੇਜਿਸ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਧੰਨਵਾਦ। ਅੱਛਾ ਇਹ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ AMC ਇੰਸ਼ੋਰੈਂਸ ਵਾਲੇ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC 128 ਅਤੇ 80 ਐਵਨਿਊ 'ਤੇ, ਯੋਰਕ ਸੈਂਟਰ ਸਰੀ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ, ਜਿੱਥੋਂ ਪ੍ਰੋ ਰੇਟ ਅਤੇ ਫਲੀਟ ਇੰਸ਼ੋਰੈਂਸ ਦੇ ਬੈਸਟ ਰੇਟ ਮਿਲਦੇ ਨੇ। ਮਲਟੀਪਲ ਲੋਕੇਸ਼ਨਸ ਟੂ ਸਰਵ ਯੂ, ਓਪਨ 7 ਡੇਜ਼ ਅ ਵੀਕ ਫਰੋਮ 9 AM ਟੂ 9 PM। ਕਾਲ 604-507-6666, 604-507-6666, ਕੋਟ ਹਾਸਲ ਕਰਨ ਲਈ AMCinsurance.ca 'ਤੇ ਜਾਓ। ਬਲੂ ਸਟਾਰ ਸਕੂਲ ਆਫ ਟ੍ਰੇਡਸ ਵੀ ਪ੍ਰੋਗਰਾਮ ਦੇ ਸਾਡੇ ਇਸ ਆਵਰ ਦੇ ਸਪੋਂਸਰ ਨੇ। ਜੇ ਤੁਸੀਂ ਐਕਸਪੀਰੀਅੰਸਡ ਇਲੈਕਟ੍ਰੀਸ਼ੀਅਨ, ਪਲੰਬਰ, ਰੈਫਰੀਜਰੇਸ਼ਨ ਮਕੈਨਿਕ, ਕਾਰਪੈਂਟਰ, ਮਿਲ ਰਾਈਟ, ਆਟੋਮੋਟਿਵ ਸਰਵਿਸ ਟੈਕਨੀਸ਼ੀਅਨ, ਟਰੱਕ ਮਕੈਨਿਕ ਜਾਂ ਵੈਲਡਰ ਹੋ, ਬਲੂ ਸਟਾਰ ਸਕੂਲ ਆਫ ਟ੍ਰੇਡਸ ਤੋਂ ਰੈੱਡ ਸੀਲ ਕੋਰਸ ਕਰਕੇ ਸਰਟੀਫਾਈਡ ਹੋ ਸਕਦੇ ਹੋ। FSR ਮਾਸਟਰ ਇਲੈਕਟ੍ਰੀਸ਼ੀਅਨ ਕੋਰਸ ਵੀ ਕਰਾਉਂਦੇ ਨੇ। ਫੋਰ ਆਲ ਰੈੱਡ ਸੀਲ ਕੋਰਸਿਸ ਕਾਲ ਬਲੂ ਸਟਾਰ ਸਕੂਲ ਆਫ ਟ੍ਰੇਡਸ 604-379-1134, 604-379-1134, ਬਲੂ ਸਟਾਰ ਸਕੂਲ ਆਫ ਟ੍ਰੇਡਸ। ਜਿਹੜੇ ਵਾਸੂ ਜੀ ਕੈਨੇਡਾ ਨੇ ਜਵਾਬੀ ਟੈਰਿਫ ਲਾਏ ਨੇ ਅਮਰੀਕਾ 'ਤੇ, ਉਹਦੇ ਕਰਕੇ ਕਈ ਅਪਲਾਇੰਸ ਮਹਿੰਗੇ ਹੋਣਗੇ, ਉਹਦੇ ਕਰਕੇ ਵਾਸ਼ਿੰਗ ਮਸ਼ੀਨਸ ਅਤੇ ਡਿਸ਼ ਵਾਸ਼ਰ ਵਗੈਰਾ ਇਹੋ ਜਿਹੀਆਂ ਚੀਜ਼ਾਂ ਜੋ ਅਮਰੀਕਾ ਤੋਂ ਆਉਂਦੀਆਂ ਨੇ, ਉਹ ਵੀ ਅਮਰੀਕਾ 'ਚ ਨਹੀਂ ਬਣਦਾ ਪੂਰਾ ਸਮਾਨ, ਉਹ ਕਾਫੀ ਅਸੈਂਬਲ ਹੋ ਕੇ ਕਾਫੀ ਸਮਾਨ ਬਾਹਰੋਂ ਆਉਂਦਾ, ਅਮਰੀਕਾ ਦੇ ਵਿੱਚ ਉਹਦੇ ਕੁਝ 4-5 ਨਟ ਕੱਸ ਕੇ ਉੱਥੇ ਭੇਜ ਦਿੰਦੇ ਆ, ਉਹ ਫਿਰ ਉਹਦਾ ਓਰੀਜਨ ਅਮੈਰੀਕਨ ਹੋ ਜਾਂਦਾ।
ਜੀ
ਪਹਿਲਾਂ ਫਰੀ ਟ੍ਰੇਡ ਦੇ ਵਿੱਚ ਉੱਥੇ ਕੋਈ ਟੈਰਿਫ ਨਹੀਂ ਸੀ ਲੱਗਦਾ, ਹੁਣ ਉਹਨਾਂ ਚੀਜ਼ਾਂ ਨੇ ਮਹਿੰਗੇ ਹੋਣਾ। ਇੱਕ ਇਹ ਵੀ ਐਨਾਲਿਸਿਸ ਸੀਗਾ ਕਿ ਇਹ ਇਹੋ ਜਿਹੀਆਂ ਚੀਜ਼ਾਂ ਨੇ ਕਿ ਤੁਸੀਂ ਹਰ ਮਹੀਨੇ ਜਾਂ ਹਰ 6 ਮਹੀਨੇ ਤੁਸੀਂ ਕੋਈ ਨਵਾਂ ਵਾਸ਼ਰ ਜਾਂ ਨਵਾਂ ਜਿਹੜਾ ਡਿਸ਼ ਵਾਸ਼ਰ ਵਗੈਰਾ ਨਹੀਂ ਖਰੀਦ ਰਹੇ, ਸੋ ਉਹਦਾ ਵੀ ਜਿਹੜਾ ਇੰਪੈਕਟ ਆ ਇੰਨਾ ਜ਼ਿਆਦਾ ਪ੍ਰੋਨਾਊਂਸ ਨਹੀਂ ਹੋਏਗਾ ਕੈਨੇਡੀਅਨਸ ਉੱਪਰ ਹਾਲ ਦੀ ਘੜੀ। ਜੇ ਗੱਲ ਸਸਟੇਨ ਕਰਦੀ ਹੈ ਲੰਬੇ ਓਵਰ ਦਾ ਲੌਂਗਰ ਟਰਮ, ਫਿਰ ਜਿਹੜੇ ਅਪਲਾਇੰਸਿਸ ਮਹਿੰਗੇ ਹੋਣਗੇ ਉਹਦਾ ਅਸਰ ਹੋਣਾ।
ਪ੍ਰੋਬਲਮ ਵਿਜੇ ਦੀ ਉਹੀ ਜੋ ਤੁਸੀਂ ਪਹਿਲਾਂ ਮੈਂਸ਼ਨ ਕੀਤਾ, ਅਨਸਰਟਨਟੀ ਦੀ ਅਸਲੀ ਪ੍ਰੋਬਲਮ ਹੈ। COVID-19 ਵੇਲੇ ਤੁਹਾਨੂੰ ਯਾਦ ਹੋਏਗਾ ਵੀ ਜਦੋਂ ਇਹ ਗੱਲ ਚੱਲੀ ਸੀ ਵੀ ਸਪਲਾਈ ਚੇਨਸ ਪ੍ਰਭਾਵਿਤ ਹੋ ਗਈਆਂ ਨੇ, ਉਹ ਸਪਲਾਈ ਚੇਨਸ ਦੇ ਪ੍ਰਭਾਵਿਤ ਹੋਣ ਕਰਕੇ ਹਰ ਚੀਜ਼ ਜਿਹਦਾ ਕੋਈ ਸਪਲਾਈ ਚੇਨ ਨਾਲ ਲੈਣ ਦੇਣਾ
ਵੀ ਮਹਿੰਗੀ ਹੋਈ,
ਉਹ ਵੀ ਮਹਿੰਗੀ ਕਰਤੀ ਸੀ ਵੀ ਕੋਵਿਡ ਆ ਗਿਆ ਉਹਦੇ ਕਰਕੇ ਚੀਜ਼ਾਂ ਐਵੇਂ ਆਰਟੀਫਿਸ਼ਲੀ ਇਨਫਲੇਟ ਕਰ ਦਿੱਤੀਆਂ ਗਈ ਪ੍ਰਾਈਸਿਸ। ਸੋ ਇਹਦੇ ਵਿੱਚ ਵੀ ਟੈਰਿਫ ਦੇ ਵਿੱਚ ਵੀ ਥੋੜ੍ਹੀ ਬਹੁਤ ਗੱਲ ਇੱਦਾਂ ਦੀ ਹੈ। ਮੀਡੀਆ ਦੇ ਵਿੱਚ ਜਦੋਂ ਵਾਰ ਵਾਰ ਇਹ ਕਿਹਾ ਜਾਏਗਾ ਵੀ ਅਪਲਾਇੰਸਿਸ ਮਹਿੰਗੇ ਹੋਣੇ ਨੇ ਅਪਲਾਈਸਿਸ ਮਹਿੰਗੇ ਹੋ ਹੀ ਜਾਣਗੇ,
ਹਾਂ ਕੌਨਫੀਡੈਂਸ ਵੀ ਥਲਕ ਜਾਂਦਾ। ਜੀ ਸੋਨੂੰ ਹੇਅਰ ਕੱਟ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਵਾਲਾਂ 'ਚ ਵਿਗ ਲਵਾਉਣੀ ਹੈ, ਵਾਲਾਂ ਵਿੱਚ ਤਾਂ ਨਹੀਂ ਵਿਗ ਲਵਾਉਣੀ, ਸਿਰ 'ਤੇ ਵਿਗ ਲਵਾਉਣੀ ਹੈ, ਤੁਸੀਂ ਵਿਗ ਲਵਾਉਣੀ ਹੈ, ਦਾੜੀ ਮੁੱਛਾਂ ਸੈੱਟ ਕਰਾਉਣੀਆਂ ਨੇ, ਵਾਲਾਂ 'ਚ ਕੁੰਡਲ ਪਾਉਣੇ ਨੇ, ਵਾਲ ਰੰਗਵਾਉਣੇ ਨੇ, ਟੈਟੂ ਖੁਣਵਾਉਣੇ ਨੇ, ਟੋਪ ਕਲਾਸ ਸਰਵਿਸ ਲਈ ਆਓ ਸੋਨੂੰ ਹੇਅਰ ਕੱਟ। ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਲੋਅਰ ਮੇਨਲੈਂਡ ਦੇ ਵਿੱਚ, ਅਤੇ ਸੋਨੂੰ ਬਿਊਟੀ ਕਾਲਜ ਵੀ ਹੈ ਜਿੱਥੋਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ੋਰਟ ਟਰਮ ਕੋਰਸਿਸ ਕੀਤੇ ਜਾ ਸਕਦੇ ਨੇ। ਹੋਰ ਜਾਣਕਾਰੀ ਲਈ ਕਾਲ 604-584-5565, 604-581-4565, ਸੋਨੂੰ ਹੇਅਰ ਕੱਟ ਦੀ ਸਮਾਰਟਫੋਨ ਐਪ ਵੀ ਹੈ, ਉਹਦੇ ਰਾਹੀਂ ਵੀ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਸੋਨੂ ਹੇਅਰ ਕੱਟ।
ਸਿਮਰਨਜੀਤ ਜੀ ਦਾ ਮੈਸੇਜ ਆਇਆ ਕਹਿੰਦੇ ਵੀ ਜੇ ਸੋਨੂ ਹੇਅਰ ਕੱਟ ਦਾ ਵਿਗ ਬਣਵਾ ਕੇ ਭੇਜਿਆ ਡੋਨਲਡ ਟਰੰਪ ਨੂੰ, ਉਹਨਾਂ ਨੇ ਕਹਿਣਾ ਵੀ ਸੋਨੂ ਹੇਅਰ ਕੱਟ ਦੀਆਂ ਸਾਰੀਆਂ ਲੋਕੇਸ਼ਨਾਂ ਅਮਰੀਕਾ ਮੂਵ ਕਰਾਓ। ਗੱਲ ਸਹੀ ਹੈ ਨਾ ਜੀ, ਉਹਨਾਂ ਨੇ ਐਵੇਂ ਸਿਰਦਰਦੀ ਦੇਣਾ ਕੋਈ
ਜੀ ਜੀ
ਰਹਿਣ ਦਿੰਦੇ।
ਹਾਂ ਰਹਿਣ ਦਿੰਦੇ। ਵਾਸੂ ਜੀ ਕੱਲ੍ਹ ਕੈਨੇਡਾ ਗੈਜ਼ਟ ਦੇ ਵਿੱਚ ਇੱਕ ਰੈਗੂਲੇਟਰੀ ਚੇਂਜ ਅਨਾਊਂਸ ਕੀਤਾ ਕੈਨੇਡਾ ਦੀ ਸਰਕਾਰ ਨੇ, ਜਿਸਦਾ ਕਿ ਐਨਰਜੀ ਸੈਕਟਰ ਵੱਲੋਂ, ਪੈਟਰੋਲੀਅਮ ਪ੍ਰੋਡਿਊਸਰਸ ਦੀ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ ਉਮੀਦ ਇਹ ਆ ਕਿ ਜਿਹੜੀ ਇਹ ਤਬਦੀਲੀ ਆ, ਅਗਲੇ ਹਫ਼ਤੇ ਜਿਹੜੇ ਇਨਵੈਸਟਰਸ ਨੇ ਆਉਣਾ ਟੋਰੋਂਟੋ ਦੇ ਵਿੱਚ, ਜਿਹੜਾ ਇਨਵੈਸਟਰ ਸਮਿਟ ਆ, ਕਿ ਉਹਨਾਂ ਦੇ ਮਨ ਨੂੰ ਵੀ ਇਹ ਗੱਲ ਲੱਗੇਗੀ। 2019 ਦੇ ਵਿੱਚ ਬਿੱਲ C-69 ਇੰਪੈਕਟ ਅਸੈਸਮੈਂਟ ਐਕਟ ਟਰੂਡੋ ਸਰਕਾਰ ਨੇ ਹੋਂਦ ਵਿੱਚ ਲਿਆਂਦਾ, ਜਿਸਦੀ ਕਿ ਕੰਜ਼ਰਵੇਟਿਵਸ ਵੱਲੋਂ ਰੈਗੂਲਰਲੀ ਨਿਖੇਧੀ ਕੀਤੀ ਗਈ ਆ, ਜਿਸਨੂੰ ਕਿ ਪੀਅਰ ਪੋਲੀਅਵ ਬੀਤੇ ਸਮੇਂ ਦੇ ਵਿੱਚ ਨੋ ਮੋਰ ਪਾਈਪਲਾਈਨਸ ਐਕਟ ਵੀ ਕਹਿੰਦੇ ਨੇ। ਪੀਅਰ ਪੋਲੀਅਵ ਪਿਛਲੇ ਸਾਲਾਂ 'ਚ ਇਹ ਗੱਲ ਵੀ ਕਰਦੇ ਰਹੇ, ਜਦੋਂ ਦੇ ਸਪੈਸ਼ਲੀ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ, ਵੀ ਇਹ ਗੱਲਾਂ ਕਰੀ ਜਾਂਦੇ ਅਸੀਂ ਰਿਸੋਰਸ ਸੈਕਟਰ ਨੂੰ ਅਸੀਂ ਪੱਬਾਂ ਭਾਰ ਕਰਨਾ, ਅਸੀਂ ਨਵੇਂ ਪ੍ਰੋਜੈਕਟ ਲਾਵਾਂਗੇ। ਜੇ ਤੁਸੀਂ ਸੀਰੀਅਸ ਹੋਏ ਕੰਮ ਕਰਨ ਲਈ ਤਾਂ ਬਿੱਲ C-69 ਇੰਪੈਕਟ ਅਸੈਸਮੈਂਟ ਐਕਟ ਨੂੰ ਤੁਸੀਂ ਰੱਦ ਕਰੋ, ਕਿਉਂਕਿ ਉਸ ਨੇ ਬਹੁਤ ਜ਼ਿਆਦਾ ਅੜਿੱਕੇ ਡਾਏ ਨੇ, ਉਹਦੇ ਕਰਕੇ ਡੁਪਲੀਕੇਸ਼ਨ ਬਹੁਤ ਹੋ ਗਈ ਸੀ ਇਨਵਾਇਰਮੈਂਟਲ ਅਸੈਸਮੈਂਟਸ ਦੀ। ਸਰਕਾਰ ਨੇ ਕੱਲ੍ਹ ਹੁਣ ਇਹ ਐਲਾਨ ਕੀਤਾ ਹੈ ਕਿ ਕੁਝ ਪ੍ਰੋਜੈਕਟਸ ਨੂੰ ਜਿਹੜੀ ਦੋਹਰੀ ਅਸੈਸਮੈਂਟ ਹੁੰਦੀ ਸੀ ਉਹਦੇ ਵਿੱਚੋਂ ਨਿਜਾਤ ਦੇ ਦਿੱਤੀ ਜਾਏਗੀ, ਉਹਦੇ ਵਿੱਚੋਂ ਐਗਜ਼ੈਂਪਸ਼ਨ ਮਿਲ ਜਾਏਗੀ। ਸੋ ਜਿਹਦੇ ਕਰਕੇ ਕੁਝ ਧਿਰਾਂ ਖੁਸ਼ ਬਹੁਤ ਨੇ, ਸੀਡੀ ਹਾਓ ਇੰਸਟੀਚਿਊਟ ਵਰਗੇ ਅਜੇ ਵੀ ਕਹਿੰਦੇ ਨੇ ਵੀ ਇਹਦੇ ਵਿੱਚ ਅਜੇ ਵੀ ਹੋਰ ਕਈ ਕਦਮ ਚੁੱਕੇ ਜਾਣ ਵਾਲੇ ਬਾਕੀ ਨੇ। ਸੋ ਇੱਕ ਇੱਕ ਕਰਕੇ ਸਾਰੀ ਗੱਲ ਕਰਦੇ ਹਾਂ ਕਿ ਕੱਲ੍ਹ ਦੀ ਜਿਹੜੀ ਇਹ ਅਨਾਊਂਸਮੈਂਟ ਆ ਵਾਸੂ ਜੀ, ਇਹ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਅਜਿਹੇ ਜਿਨ੍ਹਾਂ ਨੂੰ ਡਬਲ ਅਸੈਸਮੈਂਟ, ਡਬਲ ਇਨਵਾਇਰਮੈਂਟਲ ਅਸੈਸਮੈਂਟ ਤੋਂ ਛੁਟਕਾਰਾ ਦੇ ਦੇਗੀ?
ਸੋ ਜਿਹੜੀ ਇਹ ਡਬਲ ਤੁਸੀਂ ਕਹਿ ਰਹੇ ਹੋ ਵੀ ਇੰਪੈਕਟ ਅਸੈਸਮੈਂਟ ਹੁੰਦੀ ਸੀ ਫੈਡਰਲ ਲੈਵਲ 'ਤੇ, ਮਤਲਬ ਇਹ ਦੋ ਵਾਰ ਅਸੈਸਮੈਂਟ ਕੀਤੀ ਜਾਂਦੀ ਸੀ ਦੋ ਅੱਡ ਏਜੰਸੀਆਂ ਵੱਲੋਂ
ਜੀ,
ਅਤੇ ਉਸ ਤੋਂ ਬਾਅਦ ਫਿਰ ਜਿਹੜੀ ਸੂਬਾਈ ਅਸੈਸਮੈਂਟ ਆ ਉਹ ਵੀ ਲੈਦੀ ਸੀ। ਸੋ ਉਹ ਲੈਦੀ ਆ, ਉਹ ਅਜੇ ਵੀ ਹੋਏਗੀ। ਫੈਡਰਲ ਲੈਵਲ 'ਤੇ ਜਿਹੜੀ ਦੋਹਰੀ ਅਸੈਸਮੈਂਟ ਹੁੰਦੀ ਸੀ ਇਹ ਕੀਤੀ ਜਾਂਦੀ ਸੀ ਇੰਪੈਕਟ ਅਸੈਸਮੈਂਟ ਏਜੰਸੀ ਆਫ ਕੈਨੇਡਾ IAAC ਵੱਲੋਂ, ਅਤੇ ਦੂਸਰੀ ਇਨਵੈਸਟ ਇਹ ਜਿਹੜੀ ਰਿਵਿਊ ਹੈ ਜਾਂ ਕਹਿ ਲਓ ਅਸੈਸਮੈਂਟ ਹੈ ਇਹ ਕੀਤੀ ਜਾਂਦੀ ਸੀ ਕੈਨੇਡਾ ਐਨਰਜੀ ਰੈਗੂਲੇਟਰ CER ਵੱਲੋਂ। ਹੁਣ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਕੁਝ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਪਾਈਪਲਾਈਨਸ ਹੋਣਗੀਆਂ, ਕੁਝ ਆਫਸ਼ੋਰ ਰੀਨਿਊਬਲ ਐਨਰਜੀ ਪ੍ਰੋਜੈਕਟਸ ਹੋਣਗੇ, ਕੁਝ ਆਇਲ ਸੈਂਡਸ ਐਕਸਟ੍ਰੈਕਸ਼ਨ ਪ੍ਰੋਜੈਕਟਸ ਵੀ ਹੋਣਗੇ, ਫੋਸਿਲ ਫਿਊਲ ਪਾਵਰ ਜਨਰੇਟਿੰਗ ਪ੍ਰੋਜੈਕਟਸ ਵੀ ਹੋਣਗੇ। ਸੋ ਇਹਨਾਂ ਨੂੰ ਐਗਜ਼ੈਂਪਸ਼ਨ ਦੇ ਦਿੱਤੀ ਗਈ ਹੈ। ਇਹਨਾਂ ਦਾ ਜਿਹੜਾ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ ਦਾ ਰਿਵਿਊ ਹੈ ਜਾਂ ਅਸੈਸਮੈਂਟ ਹੈ ਉਹ ਸਿਰਫ ਕੈਨੇਡਾ ਐਨਰਜੀ ਰੈਗੂਲੇਟਰ ਵੱਲੋਂ ਹੀ ਕੀਤਾ ਜਾਏਗਾ। ਸੋ ਜੋ ਇੰਪੈਕਟ ਅਸੈਸਮੈਂਟ ਏਜੰਸੀ ਆਫ ਕੈਨੇਡਾ ਦੀ ਅਸੈਸਮੈਂਟ ਸੀ ਜਾਂ ਰਿਵਿਊ ਸੀ ਉਹ ਹੁਣ ਨਹੀਂ ਕਰਾਉਣਾ ਪਏਗਾ,
ਕਿਉਂਕਿ ਇਹਦੇ 'ਚ ਸੇਮ ਕੰਮ ਦੋ ਵਾਰੀ ਕਰਨਾ ਪੈਂਦਾ ਸੀ। ਜਦੋਂ ਕੱਲ੍ਹ ਐਨਰਜੀ ਮਿਨਿਸਟਰ ਟਿਮ ਹੌਡਸਨ ਨੂੰ ਇਹਦੇ ਬਾਰੇ ਪੁੱਛਿਆ ਗਿਆ, ਉਹ ਕਹਿੰਦੇ ਵੀ ਹੁੰਦਾ ਕੀ ਸੀ ਕਿ ਉਹੀ ਜਿਹੜੇ ਗਰੁੱਪ ਸੀਗੇ ਉਹ ਅਲੱਗ ਅਲੱਗ ਮੀਟਿੰਗਾਂ ਦੇ ਵਿੱਚ ਉਹੀ ਗੱਲਾਂ ਦੁਬਾਰਾ ਡਿਸਕਸ ਕਰਦੇ ਸੀ। ਸੋ ਇਸ ਕਰਕੇ ਉਹਦੇ ਨਾਲ ਸਮਾਂ ਵੱਧ ਜਾਂਦਾ ਸੀ। ਤਾਂਹੀਓ ਜਦੋਂ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਪਰਮਿਟਿੰਗ ਨੂੰ ਟਾਈਮ ਬਹੁਤ ਲੱਗਦਾ ਕਿਸੇ ਵੀ ਪ੍ਰੋਜੈਕਟ ਦੀ, ਅਤੇ ਬਹੁਤ ਸਾਰੇ ਜਿਹੜੇ ਇਨਵੈਸਟਰਸ ਨੇ ਵਾਸੂ ਜੀ, ਜਿਹੜਾ ਅਗਲੇ ਹਫ਼ਤੇ ਫੋਰਮ ਹੋਣਾ ਉਹਦਾ ਕੋ ਹੋਸਟ ਹੈਗਾ CPP ਵਾਲਾ ਜਿਹੜਾ ਇਨਵੈਸਟਮੈਂਟ ਬੋਰਡ ਆ, ਉਹਨਾਂ ਨੇ ਵੀ ਇੱਕ ਸਟੱਡੀ ਪਰਸੋਂ ਰਿਲੀਜ਼ ਕੀਤੀ ਆ। ਉਹਨਾਂ ਨੇ ਉਸ ਸਟੱਡੀ ਦੇ ਵਿੱਚ ਇਹ ਕਿਹਾ ਵੀ ਜਿਹੜੇ ਉਹਨਾਂ ਨੇ ਅਲੱਗ ਅਲੱਗ ਜਿਹੜੇ ਉਸ ਫੋਰਮ ਦੇ ਵਿੱਚ ਆਉਣ ਵਾਲੇ ਅਟੈਂਡੀਜ਼ ਨੇ ਉਹਨਾਂ ਨਾਲ ਗੱਲ ਕੀਤੀ ਆ, ਉਹ ਕਹਿੰਦੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਪੰਗਾ ਇਹ ਆ ਕਿ ਤੁਹਾਡਾ ਟਾਈਮ ਬਹੁਤ ਲੱਗਦਾ ਪਰਮਿਸ਼ਨਸ ਨੂੰ। ਕਹਿੰਦੇ ਸਿਰਫ ਜਿਹੜੀ ਕੈਪੀਟਲ ਆ, ਓਪਰਚੁਨਿਟੀ ਇੱਕ ਚੀਜ਼ ਆ ਵੀ ਤੁਹਾਨੂੰ ਕਿਤੇ ਮੌਕਾ ਹੈਗਾ ਪੈਸੇ ਇਨਵੈਸਟ ਕਰਨ ਦਾ, ਪਰ ਓਪਰਚੁਨਿਟੀ ਸਭ ਕੁਝ ਨਹੀਂ ਆ। ਓਪਰਚੁਨਿਟੀ ਦੇ ਨਾਲ ਉੱਥੋਂ ਦਾ ਮਾਹੌਲ ਕਿਹੋ ਜਿਹਾ, ਉੱਥੇ ਤੁਸੀਂ ਆਪਣੇ ਕਾਰੋਬਾਰ ਨੂੰ ਕਿੰਨੀ ਛੇਤੀ ਅਤੇ ਕਿੰਨਾ ਜ਼ਿਆਦਾ ਵਧਾ ਸਕਦੇ ਹੋ ਉਹਨੂੰ ਲੈ ਕੇ ਰੈਗੂਲੇਟਰੀ ਫਰੇਮਵਰਕ ਕੀ ਆ, ਉਹ ਬਹੁਤ ਵੱਡਾ ਇੱਕ ਰੀਜ਼ਨ ਬਣਦਾ, ਮੋਟੀਵੇਸ਼ਨ ਬਣਦਾ ਵੀ ਕੈਨੇਡਾ ਨੂੰ ਲੈ ਕੇ ਇਨਵੈਸਟਰਸ ਇਸ ਕਰਕੇ ਥੋੜ੍ਹਾ ਨਹੀਂ ਕਾਫੀ ਸੰਕੋਚ ਕਰਦੇ ਆ ਵੀ ਤੁਹਾਡਾ ਪਤਾ ਨਹੀਂ ਪੋਲਿਸੀ ਕਿਹੜੇ ਵੇਲੇ ਰਿਵਰਸ ਹੋ ਜਾਣੀ ਆ। ਵੀ ਜਿਹੜੀ ਉਹ ਪੋਲਿਸੀ ਦੇ ਵਿੱਚ ਸਥਿਰਤਾ ਹੈ ਉਹ ਲਿਆਉਣੀ ਬਹੁਤ ਜ਼ਰੂਰੀ ਆ। ਜਿਹੜਾ ਇਹ ਇੰਪੈਕਟ ਅਸੈਸਮੈਂਟ ਐਕਟ ਆ, ਪਿਛਲੇ ਸਾਲ ਜੁਲਾਈ ਦੇ ਵਿੱਚ ਜਦੋਂ ਸਰਕਾਰ ਨੇ ਬਿਲਡਿੰਗ ਕੈਨੇਡਾ ਐਕਟ ਪਾਸ ਕੀਤਾ ਸੀ
C-5,
ਹਾਂ ਬਿੱਲ C-5, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਪ੍ਰੋਜੈਕਟਸ ਨੂੰ ਨੈਸ਼ਨਲ ਇੰਟਰਸਟ ਦੇ ਵਿੱਚ ਡੈਜ਼ਿਗਨੇਟ ਕਰ ਦਿੱਤਾ ਜਾਏਗਾ ਉਹਨਾਂ ਨੂੰ ਇੰਪੈਕਟ ਅਸੈਸਮੈਂਟ ਐਕਟ ਤੋਂ ਛੁਟਕਾਰਾ ਮਿਲ ਜਾਏਗਾ। ਸੋ ਆਲਰੇਡੀ ਆਹ ਵੀ ਪੈਚਵਰਕ ਜਿਹਾ ਹੋ ਗਿਆ ਨਾ ਕਿ ਜੀ ਜਿਹੜੇ ਨੈਸ਼ਨਲ ਇੰਟਰਸਟ ਦੇ ਵਿੱਚ ਹੋ ਗਏ ਉਹਨਾਂ 'ਤੇ ਨਹੀਂ ਇੰਪੈਕਟ ਅਸੈਸਮੈਂਟ ਐਕਟ ਲਾਗੂ ਹੋਣਾ, ਜਿਹੜੀਆਂ ਕੈਟਾਗਰੀਜ਼ ਤੁਸੀਂ ਦੱਸੀਆਂ ਇਹਨਾਂ 'ਤੇ ਨਹੀਂ ਇੰਪੈਕਟ ਅਸੈਸਮੈਂਟ ਐਕਟ ਲਾਗੂ ਹੋਣਾ, ਕਈਆਂ 'ਤੇ ਹੋਏਗਾ ਕਈਆਂ 'ਤੇ ਨਹੀਂ ਹੋਏਗਾ, ਉਹਦੇ ਵਿੱਚ ਵੀ ਕੋਈ ਗ੍ਰੇ ਏਰੀਆਜ਼ ਹੋਣਗੇ। ਸੋ CDHAW ਇੰਸਟੀਚਿਊਟ ਵਰਗੇ ਜਿਹੜੇ ਅਦਾਰੇ ਨੇ ਜਾਂ ਜਿਹੜੇ ਥਿੰਕ ਟੈਂਕਸ ਨੇ ਉਹਨਾਂ ਦਾ ਕਹਿਣਾ ਵੀ ਇਹਦੇ ਵਿੱਚ ਆ ਇਕਸਾਰਤਾ ਜ਼ਰੂਰੀ ਆ ਵੀ ਸਰਕਾਰ ਆਪਣੀ ਆ ਜਿਹੜੀ ਇੱਦਾਂ ਦੀ ਪੋਲਿਸੀ ਆ ਉਹਨੂੰ ਡੀਪੋਲੀਟੀਸਾਈਜ਼ ਕਰੇ। ਇਸ ਵੇਲੇ ਸਿਆਸਤ ਬਹੁਤ ਵੱਡੀ ਹੋਈ ਹੈ ਸਾਡੇ ਪ੍ਰੋਜੈਕਟਸ ਦੇ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ
ਜੀ, ਅਤੇ ਆਪੋਜੀਸ਼ਨ ਵੱਲੋਂ, ਕੰਸਰਵੇਟਿਵਸ ਵੱਲੋਂ ਕਾਫੀ ਸਮੇਂ ਤੋਂ ਇਹ ਕਾਫੀ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਸੀ ਵੀ ਸਰਕਾਰ ਵੱਲੋਂ ਬਿੱਲ ਬਣਾਏ ਜਾ ਰਹੇ ਨੇ, ਨਵੇਂ ਕਾਨੂੰਨ ਬਣਾਏ ਜਾ ਰਹੇ ਨੇ, ਪਰ ਐਕਚੁਅਲ ਦੇ ਵਿੱਚ ਕੀਤਾ ਕੁਝ ਨਹੀਂ ਜਾ ਰਿਹਾ। ਸੋ ਹੁਣ ਇਨਵੈਸਟਰ ਸਮਿਟ ਤੋਂ ਇੱਕ ਹਫ਼ਤਾ ਪਹਿਲਾਂ ਇਸ ਤਰ੍ਹਾਂ ਇਹ ਕੈਨੇਡਾ ਗੈਜ਼ਟ ਦੇ ਵਿੱਚ ਪਬਲੀਕੇਸ਼ਨ ਜਾਰੀ ਕਰ ਦਿੱਤੀ ਜਾਣੀ ਕਿ ਜੀ ਹੁਣ ਅਸੀਂ ਆ ਚੇਂਜ ਵੀ ਇੰਪਲੀਮੈਂਟ ਕਰ ਦਿੱਤਾ ਹੈ। ਸੋ ਇਹ ਵੀ ਇਨਵੈਸਟਰਸ ਵਾਸਤੇ ਇੱਕ ਸੁਨੇਹਾ ਹੈ ਕਿ ਵੀ ਅਸੀਂ ਵੀ ਆਰ ਐਕਚੁਅਲੀ ਮੇਕਿੰਗ ਸਮ ਚੇਂਜਿਸ ਔਨ ਗਰਾਊਂਡ, ਤੁਸੀਂ ਆਓ ਅਤੇ ਇਨਵੈਸਟ ਕਰੋ।
ਨਾਲ ਇਹਦੇ ਪਰ ਇਹ ਵੀ ਕਿਹਾ ਗਿਆ ਕਿ ਜਦੋਂ ਹੁਣ ਫਾਲ ਸੈਸ਼ਨ ਸ਼ੁਰੂ ਹੋਏਗਾ ਪਾਰਲੀਮੈਂਟ ਦਾ, ਇਸ ਐਗਜ਼ੈਂਪਸ਼ਨ ਨੂੰ ਫਰਦਰ ਐਕਸਟੈਂਡ ਕਰਨ ਦੇ ਲਈ ਕੋਈ ਨਾ ਕੋਈ ਲੈਜੀਸਲੇਸ਼ਨ ਵੀ ਲਿਆਂਦੀ ਜਾਏਗੀ। ਸੋ ਉਹ ਵੀ ਦੇਖਦੇ ਹਾਂ ਲੈਜੀਸਲੇਸ਼ਨ ਕੀ ਹੁੰਦੀ ਆ। ਕੰਜ਼ਰਵੇਟਿਵ ਨੇ ਤਾਂ ਇਹੋ ਕਹਿਣਾ ਵੀ ਤੁਸੀਂ ਸੱਜੇ ਖੱਬੇ ਐਵੇਂ ਟਕੋਰ ਕਰਨ ਦੀ ਥਾਂ ਸਿੱਧਾ ਇਹ ਇੰਪੈਕਟ ਅਸੈਸਮੈਂਟ ਐਕਟ ਇਹਨੂੰ ਹੀ ਰੱਦ ਕਰੋ, ਇਹਨੂੰ ਰਿਪੀਲ ਕਰੋ। ਸੋ ਦੇਖਦੇ ਹਾਂ ਸਰਕਾਰ ਕੀ ਕਦਮ ਚੁੱਕਦੀ ਆ। ਵਾਸੂ ਜੀ, ਖ਼ਬਰਾਂ ਤਾਂ ਹੋਰ ਵੀ ਕਈ ਨੇ, ਪਰ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਆ। ਹੈਵ ਅ ਗੁੱਡ ਡੇ,
ਯੂ ਐਸ ਬਾਤ।
ਥੈਂਕ ਯੂ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5।